स्वभाव मनोवृत्तियां साधन करो। सतगुरु श्री गुरु हरगोबिंद साहब महाराज जिन्हां दी बात कुछ जड़े मसंद लोग सन वो घबराए है, उन्होंने फिक्र लगे है कि काजी हुण बादशाह नूं चला के लैके आऊगा, ये बात चंगी ना होई। गुरु साहब का कसूर कढ़न लगे है, कहिंदे काजी नूं मखौल कीता, इन्होंने ठट्ठा कीता, कुछ अणजाण लोग। हालांकि काजी नाल कोई खास मखौल की कोई बात गुरु का किसी नाल भी नहीं करता, उहदे नाल की करनी है। फिर भी जदों किसी तो विरुद्ध कोई गल करनी पैंदी है उदों झूठ का बुलंदा खड़ा करना पैंदा। इथों यह विचार शुरू हुंदी है आपस विच जो सिखां ने मसंदा ने उस वेले सिखां नूं प्रेरिया यह विचार करके माता दे कोल जाना करना है। वो विचार आ रही है, सुनना करो जी। कीन अनचित
आयु कौन काजी।
ये बड़ी अयोग गल कीती है, जदों काजी आया सी योग नहीं सी इन्हां नूं ऐसा करना। काजी दे नाल खास कीता, मखौल कीता, हासा कीता है। ये काजी जिहड़ा है वो निराज हो गया, गुस्से हो गया है। हुण काजी बादशाह दे कोल पुकार करन वास्ते गया है, गुरु घर विच हुण सुख नहीं रहेगी, ऐसी चिंता बसंत लोग करदे हन। अवनीत धरती का बादशाह ये राजा जो है काजी की गल सुन करके भेजा, की भेजेगा, फौज भेजेगा लड़न वास्ते, इस करके बात ठीक ना होई। जो बहुत सारी फौज पढ़ करके आ जाएगी, एक गुरु भी अग्यो हटन वाला नहीं, गुरु अग्यो तो जंग करेगा, कलेश बधेगा, ऐसिया विचार कर दे हन। ये दसो असी केड़ी गल करके किमे लड़ सकते हां बादशाह दे नाल, कोई देश का राज थोड़ी है साडे कोल, बादशाह का मुकाबला ही की है। ऐसिया ढिलड़ गलां कर दे हन, साडे कोल फौज नहीं है कोई भारी लड़न वास्ते, किवे मुकाबला होवेगा। बादशाह दे नाल साडी बराबरी हो की है, समते ही की है, कोई बराबरी नहीं बनती है। उस वेले चले पलाई इथों दौड़ना पवेगा, अमृतसर साहब छड़ना पवेगा। पिता पितामी कोई स्थान, पिता गुरजन देव जी, गुरु रामदास महाराज, ये पिता पितामिया का स्थान छड़ना पेगा। उस वेले इथे वसना नहीं होगा, ए स्थान छुट जाएगा, कलेश का सिटा निकलेगा। ये सारिया गल्लां माता गंगा नूं सुन करके बहुत पश्चाताप करदी है माता। माता गंगा जी ने जवाब दे दिता, कहिंदी सिखो ये उपाय जिहड़ा तुसीं मेरे कोल सोच के आए हो मैं ये उपाय नहीं कर सकता, मेरी ये समर्था नहीं है कि मैं ये उपाय कर सकां।
पंच गुरु पूर्व दे भए,
इस तों पहला साहिब श्री गुरु नानक देव जी जिन्होंने संसार दे अंदर मारिया सिक्का जगत विच नानक निर्मल पंथ चलाया, फिर उस तों बाद गुरु अंगद साहिब जी होए भगत जी दे माल, गुरु अमरदास महाराज जी होए, गुरु रामदास महाराज, गुरु अर्जन साहब, ये पंज शांत स्वरूप गुरु साहब हो चुके। माता गंगा जी भी कुछ थोड़िया जिहा गल्लां विच आ के ऐसे वचन करदे हन,
शांत रूप सिखी विदताए,
वो शांत रूप विच रह के सिखी विदत की ये प्रगट कीती है। इस गल तो माता जी अणजाण है कि अकाल पुरख वाहिगुरु ने जदों देवता ने पुकार कीती सी ਸਤਖੰਡ ਵਿਚ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਵਾਅਦਾ ਕੀਤਾ ਸੀ ਬ੍ਰਹਮਾ ਨੂੰ ਇਹ ਜੋ ਗੱਲ ਕਹੀ ਸੀ ਵੀ ਦਸ ਸਰੂਪ ਮਨੁੱਖੀ ਜਾਮੇ ਵਿਚ ਆਵਾਂਗੇ ਅੱਠ ਜਾਮਿਆਂ ਦੇ ਅੰਦਰ ਸ਼ਬਦ ਰੂਪ ਖੰਡਾ ਹੋਏਗਾ ਜਿਹਦੇ ਨਾਲ ਅਗਿਆਨ ਦਾ ਨਾਸ਼ ਕੀਤਾ ਜਾਏਗਾ ਪਰ ਛੇਵਾਂ ਤੇ ਦਸਵਾਂ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਦੋ ਸਰੂਪ ਐਸੇ ਹੋਣਗੇ ਇਹ ਜਿਹੜਾ ਪ੍ਰਤੱਖ ਵੀ ਸ਼ਸਤਰ ਚੁੱਕ ਕੇ ਧਰਮ ਦੇ ਯੁੱਧ ਕੀਤੇ ਜਾਣਗੇ ਪ੍ਰਤੱਖ ਵੀ ਖੰਡਾ ਫੜਕਾਇਆ ਜਾਏਗਾ ਇਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਦਸ ਗੁਰੂ ਸਾਹਿਬਾਨਾਂ ਦੇ ਅਵਤਾਰ ਦੀ ਬਾਤ ਭਵਿੱਖਿਅਤ ਪੁਰਾਣ ਦੇ ਅੰਦਰ ਅੰਕਿਤ ਹੈ ਤੀਸਰੇ ਅਧਿਆਇ ਦੇ 28ਵੇਂ ਸਲੋਕ ਤੋਂ ਆਰੰਭ ਹੋ ਕਰਕੇ 12 ਸਲੋਕ 44ਵੇਂ ਸਲੋਕ ਤੱਕ ਇੱਕੋ ਹੀ ਪ੍ਰਕਰਣ ਹੈ ਉਹਦੇ ਸਾਰਾ ਇਹੀ ਵੇਰਵਾ ਦਿੱਤਾ ਦਸੇ ਗੁਰੂ ਸਾਹਿਬਾਨਾਂ ਦੇ ਇਸ਼ਾਰੇ ਹੈ 11ਵੇਂ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲ ਇਸ਼ਾਰਾ ਕੀਤਾ ਹੋਇਆ ਹੈ ਮੋਨੀ ਗੁਰੂ ਕਰਕੇ ਲਿਖਿਆ ਹੋਇਆ ਇਸ ਕਰਕੇ ਏਵੰ ਮਹਿ ਧਰਮ ਬ੍ਰਿਸ਼ਰੀਆ ਨੂੰ ਵਿਵੇਖਤੀ ਜਦਾ ਫਲੂ ਤਦਾ ਵੈ ਲੋਕ ਰੱਖਿਆ ਅਰਥਮ ਕਲੇਸ਼ਾਨ ਨਾਸੇ ਚ ਪਸਮੰ ਸੁਭੰ ਦੇਸ਼ੇ ਬੇਦੀ ਬੰਸੇ ਚ ਨਾਨਕੂ ਇਸ ਤਰ੍ਹਾਂ ਦੇ ਸਲੋਕ ਨੇ ਜਿਹੜੇ ਸੰਸਕ੍ਰਿਤ ਵਿਚ ਮਹਾਰਿਸ਼ੀ ਵਿਆਸ ਜੀ ਨੇ ਲਿਖੇ ਇਸ ਕਰਕੇ ਮਾਤਾ ਨੂੰ ਇਸ ਬਾਤ ਦਾ ਪਤਾ ਨਹੀਂ ਤੇ ਗੁਰੂ ਸਾਹਿਬ ਜੋ ਕੁਛ ਕਰ ਰਹੇ ਨੇ ਤੇ ਜੋ ਕੁਛ ਬ੍ਰਹਮਾ ਨੂੰ ਬਚਨ ਦਿੱਤਾ ਉਹਦੇ ਅਨੁਸਾਰ ਛੇਵਾਂ ਜਾਮਾ ਪਹਿਨਿਆ ਤੇ ਸ਼ਸਤਰਧਾਰੀ ਹੋ ਕਰਕੇ ਸਾਰੀ ਕੌਮ ਸ਼ਸਤਰਧਾਰੀ ਬਣਾ ਦਿੱਤੀ ਤੇ ਮਾਤਾ ਇਸ ਗੱਲ ਦਾ ਫਿਕਰ ਕਰਦੀ ਹੈ ਕਲੇਸ਼ ਵਧੇਗਾ ਇਹਨਾਂ ਨੇ ਤਖ਼ਤ ਰਚ ਲਿਆ ਹੈ ਅਕਾਲ ਤਖ਼ਤ ਸਾਰਿਆਂ ਸਿੱਖਾਂ ਨੂੰ ਸ਼ਸਤਰ ਪੈਣ ਨਾਲ ਦਿੱਤੇ 100 ਸਾਲ ਤੋਂ ਉੱਪਰ ਜਿਸ ਬ੍ਰਹਮ ਗਿਆਨੀ ਸਿੱਖ ਦੀ ਅਵਸਥਾ ਬਾਬਾ ਬੁੱਢਾ ਸਾਹਿਬ ਉਹਦੇ ਵੀ ਗੱਲ 1.5 ਫੁੱਟ ਦੀ ਕਿਰਪਾਨ ਜਿਹੜੀ ਹੁਣ ਤੱਕ ਪਈ ਹੈ ਅਕਾਲ ਤਖ਼ਤ ਸਾਹਿਬ ਤੇ ਕਿਉਂਕਿ ਜਦੋਂ ਗੁਰੂ ਨੇ ਹੁਕਮ ਕਰ ਦਿੱਤਾ ਉਸ ਵੇਲੇ ਸਿੱਖਾਂ ਨੇ ਫਿਰ ਸ਼ਸਤਰ ਸਦਾ ਵਾਸਤੇ ਪਹਿਨੇ ਕਿਰਪਾਨ ਪਾਣ ਧਾਰੀਆਂ ਨੂੰ ਕਰੋੜ ਪਾਪ ਉਤਾਰੇ ਕਰੋੜਾਂ ਪਾਪਾਂ ਦੀ ਰਕਸ਼ਾ ਕਰਨ ਵਾਲੇ ਕਿਰਪਾਨ ਦਾ ਬਹੁਤ ਵੱਡਾ ਮਹੱਤਵ ਹੈ ਕਾਤਰੀ ਪਹਿਨਣ ਦਾ ਬਹੁਤ ਵੱਡਾ ਮਹੱਤਵ ਹੈ ਗੁਰੂ ਦੀ ਬਖਸ਼ਿਸ਼ ਹੈ ਗੁਰੂ ਵੱਲੋਂ ਸਾਨੂੰ ਇਹ ਇੱਕ ਗਿਫਟ ਮਿਲਿਆ ਹੋਇਆ ਪਕਾਰਾਂ ਦੇ ਰੂਪ ਦੇ ਵਿੱਚ ਗੁਰੂ ਦੀ ਬਖਸ਼ਿਸ਼ ਮਿਲੀ ਹੋਈ ਹੈ ਸਾਨੂੰ ਕਿਰਪਾਨ ਦਾ ਸਤਿਕਾਰ ਰੱਖਣਾ ਜਿਵੇਂ ਗੁਟਕੇ ਦਾ ਸਤਿਕਾਰ ਰੱਖਦੇ ਸੋ ਇਸ ਕਰਕੇ ਸ਼ਸਤਰ ਪਹਿਨ ਲੈਣ ਤੇ ਇਹ ਹੁਣ ਤਖ਼ਤ ਰਚ ਕੇ ਉਹਦੇ ਤੇ ਬੈਠ ਕੇ ਆਏ ਉਹਦੇ ਸ਼ਸਤਰਧਾਰੀ ਹੋ ਗਏ ਇਹ ਤਾਂ ਦਿਖਦੀ ਹੈ ਗੱਲ ਜਿਹੜੇ ਬਦਲ ਉਮੜ ਰਹੇ ਨੇ ਕਦੇ ਵਰਸਣਗੇ ਵੀ ਜਿਹੜੇ ਸ਼ਸਤਰ ਇਕੱਠੇ ਕੀਤੇ ਜਾ ਰਹੇ ਨੇ ਕਦੇ ਚੱਲਣਗੇ ਵੀ ਇਸ ਪ੍ਰਕਾਰ ਦੀ ਚਿੰਤਾ ਹੈ ਮਾਤਾ ਨੂੰ ਮੈਂ ਤਾਂ ਭਾਈ ਸਿੱਖੋ ਬਹੁਤ ਗਏ ਬੜਾ ਸਮਝਾਇਆ ਪਰ ਮੇਰੇ ਸਮਝਾਇਆ ਤੋਂ ਸਮਝਦੇ ਨਹੀਂ ਅੱਗੋਂ ਉੱਤਰ ਕੀ ਦਿੰਦੇ ਉਹ ਵੀ ਦੱਸਦੇ ਨੇ ਮਾਤਾ ਜੀ ਮੈਂ ਬੜੀ ਵਾਰ ਕਿਹਾ ਇਹ ਪੁੱਤਰ ਤੁਹਾਨੂੰ ਇਉਂ ਬਣਾਉਂਦਾ ਪਰ ਹੁਣ ਦੂਸਰੇ ਪਾਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬਹਿਣ ਵਾਲੇ ਜਿਨ੍ਹਾਂ ਨੇ ਸਰੀਰ ਦਾ ਪਰਿਤਿਆਗਨ ਕਰਨ ਵੇਲੇ ਪੰਜੇ ਸਿੱਖਾਂ ਨੂੰ ਭਾਈ ਵਿਧੀਆ ਸੀ ਜੇਠਾ ਸੀ ਪੁਰਾਣਾ ਸੀ ਲਗਾਹਾ ਸੀ ਉਹਨਾਂ ਸਾਰਿਆਂ ਨੂੰ ਇਹ ਬਚਨ ਕਹੇ ਸੀ ਕਿ ਮੇਰੇ ਵੱਲੋਂ ਮੇਰੇ ਸਾਹਿਬਜ਼ਾਦੇ ਨੂੰ ਧੀਰਜ ਦੇਣੀ ਇੱਕ ਤਾਂ ਇਹ ਬਚਨ ਲੈਣੀ ਇਹ ਲੋਕਾਂ ਦੀ ਤਰ੍ਹਾਂ ਮਨ ਹੌਲਾ ਨਾ ਕਰੇ ਦੂਸਰਾ ਵੀ ਹੁਣ ਸਮਾਂ ਆ ਗਿਆ ਸ਼ਸਤਰ ਦਾ ਬਾਕੀ ਰੀਤ ਤਾਂ ਉਹੀ ਰੱਖਣੀ ਹੈ ਜੋ ਪਿੱਛੋਂ ਚਲੀ ਆ ਰਹੀ ਹੈ ਇੱਕ ਨਵੀਂ ਰੀਤ ਸ਼ਸਤਰ ਦੀ ਗੁਰੂ ਘਰ ਵਿੱਚ ਲੈ ਆਉਣ ਇਹਨਾਂ ਜ਼ੁਲਮ ਕਰਨ ਵਾਲਿਆਂ ਨੇ ਸ਼ਸਤਰ ਤੋਂ ਬਿਨਾਂ ਦਬਣਾ ਨਹੀਂ ਹੈ ਔਰ ਸੰਸਾਰ ਦੇ ਵਿੱਚ ਕਿਹੜਾ ਦੇਵਤਾ ਜੀ ਨੇ ਸ਼ਸਤਰ ਨਹੀਂ ਰੱਖੇ ਕਾਹਦੇ ਵਾਸਤੇ ਰੱਖੇ ਕਿਹਾ ਭਗਵਾਨ ਵਿਸ਼ਨੂੰ ਜੀ ਦਾ ਸੁਦਰਸ਼ਨ ਚੱਕਰ ਤੇ ਗਦਾ ਆਦਿ ਉਹਨਾਂ ਦੇ ਹੱਥਾਂ ਦੇ ਵਿੱਚ ਨਹੀਂ ਚਿੱਤਰਾਂ ਚ ਦਿਖਾਏ ਹੋਏ ਸ਼ਿਵਜੀ ਜੀ ਦੇ ਹੱਥ ਵਿੱਚ ਤਰਸੂਲ ਨਹੀਂ ਹੈ ਅਸ਼ਕੁਰੀ ਦੇਵੀ ਦਾ ਕੋਈ ਹੱਥ ਖਾਲੀ ਹੈ ਜਿਹਦੇ ਚ ਕੁਛ ਨਾ ਕੁਛ ਨਹੀਂ ਚੱਕਿਆ ਹੋਇਆ ਜਿਹਦੇ ਚ ਬਹੁਤੇ ਸ਼ਸਤਰ ਨਹੀਂ ਚੱਕੇ ਹੋਏ ਭਗਵਾਨ ਕ੍ਰਿਸ਼ਨ ਜੀ ਨੇ ਹਰ ਵੇਲੇ ਸ਼ਸਤਰ ਨਹੀਂ ਰੱਖਿਆ ਸੁਦਰਸ਼ਨ ਚੱਕਰ ਜਿਹੜਾ ਗੁੱਤ ਰਹਿੰਦਾ ਸੀ ਇਹ ਕਾਹਦੇ ਵਾਸਤੇ ਸੀ? ਜ਼ੁਲਮ ਨੂੰ ਰੋਕਣ ਵਾਸਤੇ। ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਕੁਝ ਐਸੀਆਂ ਸ਼ੰਕਾ ਹੋ ਜਾਂਦੀਆਂ ਨਾ, ਇਹ ਗੁਰੂ ਦਾ ਹੁਕਮ ਹੈ, ਗੁਰੂ ਦੇ ਹੁਕਮ ਦੇ ਵਿੱਚ ਸਿੱਖ ਨੂੰ ਬਖਸ਼ਿਸ਼ ਮਿਲੀ ਹੈ ਕਿਰਪਾਨ ਦੇ ਰੂਪ ਵਿੱਚ, ਔਰ ਨਾਲ ਵਚਨ ਕੀਤੇ ਨੇ ਕਿ ਕਿਰਪਾਨ ਬਾਣਧਾਰੀਆਂ ਨੂੰ ਕਰੋੜ ਪਾਪ ਕਰ। ਸੋ ਅੱਗੇ ਦੱਸਦੇ ਹਨ, ਮਾਤਾ ਜੀ ਕਹਿੰਦੇ ਮੈਂ ਬੜੀ ਸਮਝਾਇਆ ਇਹਨਾਂ ਨੂੰ,
ਪੁੱਤਰ ਦੇਖ ਕੇ ਵਾਸਨਾ ਮੋਰੇ।
ਮੈਨੂੰ ਅੱਗੋਂ ਸਿੱਖਾਂ ਨੂੰ ਮਾਤਾ ਜੀ ਦੱਸਦੇ ਨੇ, ਕਹਿੰਦੇ ਅੱਗੋਂ ਉੱਤਰ ਕੀ ਮਿਲਦਾ ਕਿ ਮਾਤਾ ਜੀ ਇਹ ਮੇਰੇ ਵੱਸ ਨਹੀਂ ਹੈ, ਇਹ ਅਕਾਲ ਪੁਰਖ ਦਾ ਹੁਕਮ ਹੈ। ਬਸ ਇੱਕ ਗੱਲ ਵਿੱਚ ਨਿਬੇੜ ਦਿੰਦੇ ਆ, ਮਾਤਾ ਦਾ ਸਤਿਕਾਰ ਵੀ ਰੱਖਦੇ ਨੇ। ਅੱਜ ਕੱਲ ਵਰਗੇ ਪੁੱਤਰਾਂ ਵਾਲਾ ਉਹ ਝਗੜਾ ਥੋੜੀ ਹੈ ਜਿਹੜਾ ਮਾਂ ਦੇ ਨਾਲ ਅੱਜ ਕਰਦੇ। ਸੁਣ ਲੈਣਾ ਸਭ ਕੁਛ ਕਿ ਉੱਤਰ ਕੀ ਦੇਣਾ ਮਾਤਾ, ਅਕਾਲ ਪੁਰਖ ਦਾ ਹੁਕਮ ਹੈ, ਤੂੰ ਚਿੰਤਾ ਨਾ ਕਰ।
ਜੇ ਵੱਸ ਹੋਏ ਤਾਂ ਬੇਵਾ ਮੋਰੇ,
ਜੇ ਮੇਰੀ ਵੱਸ ਹੋਵੇ ਮੈਂ ਨਾ ਕਰਾਂ। ਮੋੜਦੇ ਇਸ ਗੱਲ ਉੱਪਰ ਹੁਕਮ ਨੀ ਮੋੜ ਹੁੰਦਾ ਹੁੰਦਾ ਮਾਤਾ, ਇਹ ਵਾਹਿਗੁਰੂ ਦਾ ਹੁਕਮ ਹੈ। ਮਾਤਾ ਕਹਿੰਦੀ ਵੀ ਸਰਦ ਪ੍ਰਕਾਰ ਕਰਕੇ ਮੇਰਾ ਪੁੱਤਰ ਸਿਆਣਾ ਹੈ, ਨਾਲ ਇਹ ਵੀ ਗੱਲ ਕਹਿੰਦੀ ਮਾਤਾ। ਸਿੱਖੋ ਉਦੋਂ ਸਿਆਣਾ ਕੌਣ ਹੋਏਗਾ, ਗੁਰਤਾ ਗੱਦੀ ਦਾ ਮਾਲਕ ਹੈ, ਇਸ ਕਰਕੇ ਆਪ ਹੀ ਸਿਆਣਾ ਜਿਵੇਂ ਹੋਏਗੀ ਕਰ
ਲਏਗਾ।
ਜੇ ਵਿਗਾੜ ਪਏਗਾ ਆਪੇ ਜੰਗ ਕਰੇਗਾ, ਮੈਂ ਇਹਦੇ ਵਿੱਚ ਕੀ ਕਰ ਸਕਦੀ, ਜੋ ਕੁਛ ਕਹਿਣਾ ਸੀ ਕਹਿ ਲਿਆ ਹੈ। ਤੇ ਆਪ ਹੀ ਯਤਨ ਕਰੇਗਾ ਕੋਈ ਸਿੱਖਾਂ ਨੂੰ ਬਚਾਉਣ ਦਾ, ਸਾਨੂੰ ਚਿੰਤਾ ਕਰਨ ਦੀ ਕੀ ਲੋੜ ਹੈ। ਮਾਤਾ ਕਹਿੰਦੀ ਨਾ ਮੇਰੇ ਤੋਂ ਕੁਛ ਹੋ ਸਕਦਾ, ਨਾ ਤੁਹਾਤੋਂ ਕੁਛ ਹੋ ਸਕਦਾ, ਮਸੰਦੋ ਇਹ ਤਾਂ ਜੋ ਕੁਛ ਹੋਣਾ ਹੈ ਉਹ ਸਭ ਕੁਛ ਬੜੇ ਸਿਆਣੇ ਨੇ, ਆਪ ਹੀ ਕਰ ਲੈਣਗੇ ਜੋ ਕਰਨਾ। ਮਾਤਾ ਕਹਿੰਦੀ ਚਲੋ ਜੇ ਤੁਹਾਡੇ ਕੋਲੋਂ ਸਮਝਾਇਆ ਜਾ ਸਕਦਾ ਤੁਸੀਂ ਇਕੱਠੇ ਹੋ ਕੇ ਜਾਓ ਸਮਝਾਉਣ ਦੀ, ਸਿਆਣੇ ਸਿਆਣੇ ਸਿੱਖ ਜਾਓ, ਜਾ ਕੇ ਕੋਈ ਸਮਝਾਉਣ ਦੀ ਬਾਤ ਕਰ ਲਓ, ਜਾ ਕੇ ਕਹਿ ਦਿਓ ਇਹ ਸਤਿਗੁਰੂ ਜੀ ਸਾਨੂੰ ਇਹ ਚੰਗੀ ਨਹੀਂ ਲੱਗਦੀ ਗੱਲ, ਜੰਗ ਵਾਲੇ ਖਿਆਲ ਬਦਲ ਲਿਓ, ਇਹ ਜਾ ਕੇ ਕਹੋ ਸਤਿਗੁਰੂ ਨੂੰ, ਮੇਰੇ ਵਾਲੇ ਪਾਸੇ ਤੋਂ ਵੀ ਮਾਤਾ ਜੀ ਦੀ ਵੀ ਇਹੀ ਰਾਇ ਕਿ ਮੇਰਾ ਬਹਾਨਾ ਮੇਰਾ ਨਾਂ ਲੈ ਕੇ ਗੱਲ ਕਰ ਲੋ, ਮੈਂ ਵੀ ਤੁਹਾਡੇ ਨਾਲ ਇਸ ਗੱਲ ਵਿੱਚ। ਜੰਗ ਦਾ ਕਰਨਾ ਨੀਕੇ ਪੀਏ ਚੰਗਾ ਨਹੀਂ ਹੈ, ਸਾਰੇ ਮਸੰਦ ਸੀ ਸਮੁਦਾਇ ਇਕੱਠੇ ਨੂੰ ਕਹਿੰਦੇ ਨੇ, ਸਮੁਦਾਇ ਇਕੱਠ ਸਾਰੇ ਮਸੰਦਾਂ ਦਾ ਤੇ ਸਿੱਖ ਨਾਲ ਹਨ, ਇਕੱਠੇ ਹੋ ਕੇ ਚਲੇ ਗਏ। ਜਾ ਕੇ ਦੋਵੇਂ ਹੱਥ ਜੋੜੇ, ਸਿੱਖ ਦਾ ਜੈਸਾ ਧਰਮ ਹੈ, ਗੁਰਦੇਵ ਦੇ ਚਰਨਾਂ ਤੇ ਨਮਸਕਾਰ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ। ਜਦੋਂ ਕਹਿਣ ਵਾਸਤੇ ਉਹਨਾਂ ਦਾ ਵੀ ਖਿਆਲ ਕੀਤਾ ਵੀ ਹੁਣ ਬਚਨ ਅਜੇ ਕਰਨੇ ਲੱਗੇ, ਬੇਨਤੀ ਕਰਨ ਲੱਗੇ ਨੇ, ਉਹ ਬੇਨਤੀ ਕਰਨ ਤੋਂ ਪਹਿਲੇ ਇੱਕ ਹੋਰ ਐਸਾ ਭਾਣਾ ਵਰਤਿਆ, ਇਤਨੇ ਮੈਂ ਹੈ, ਉਹ ਅਜੇ ਗੱਲ ਕਰਨੀ ਸੀ ਅਜੇ ਜ਼ਬਾਨ ਦੇ ਵਿੱਚ ਹੀ ਹੈ, ਅਜੇ ਤਾਂ ਮੱਥਾ ਹੀ ਟੇਕਿਆ। ਇਤਨੇ ਮੈਂ ਕੀ ਇਹ ਚਾਰ ਨਿਹਾਰ ਹਾਂਜੀ ਅਸੀਂ ਤੇ ਇਤਨੇ ਦੇ ਵਿੱਚ ਕੀ ਇਹ ਚਾਰ ਨਿਹਾਰ, ਚਾਰ ਸਾਧ ਸੰਗੀ ਸ਼ਬਦ ਹੈ ਜਿਹੜਾ ਉਹ ਸੰਖੇਪ ਹੈ ਜਿਹੜੇ ਗੁਪਤਚਰ ਹੁੰਦੇ ਸੀ, ਗੁਪਤਚਰ ਦਾ ਮਤਲਬ ਸੀ ਜਿਹੜਾ ਗੁਪਤ ਵਰਤਦੇ ਸੀ ਜਿਹਦਾ ਪਤਾ ਨਾ ਲੱਗੇ ਸਰਕਾਰ ਵੱਲੋਂ, ਰਾਤਾਂ ਨੂੰ ਵੀ ਦਿਨਾਂ ਨੂੰ ਵੀ ਲੋਕਾਂ ਦੇ ਵਿੱਚ ਵੜੇ ਰਹਿਣਾ ਤੇ ਸਾਰੀ CID ਕਰ, ਉਹਨੂੰ ਕਹਿੰਦੇ ਸੀ ਗੁਪਤਚਰ। ਤੇ ਉਹ ਜਿਹੜੇ ਗੁਪਤਚਰ, ਇਸ ਕਰਕੇ ਉਹਦਾ ਨਾਮ ਇੱਥੇ ਭਾਈ ਸਾਹਿਬ ਨੇ ਚਾਰ ਦਿੱਤਾ, ਇਹਨੇ ਨੂੰ ਗੁਪਤ ਸੁਨੇਹਾ ਲਿਆਉਣ ਵਾਲਾ ਵਜ਼ੀਰ ਖਾਨ ਦਾ ਭੇਜਿਆ ਹੋਇਆ, ਜਿਹਨੇ ਉਸ ਵੇਲੇ ਕਾਜੀ ਔਰ ਸ਼ਾਹਜਹਾਨ ਦੀ ਜਿਹੜੀ ਗੱਲ ਸੀ ਉਹਦੇ ਵਿਚਕਾਰ ਪੈ ਕੇ ਕਾਜੀ ਨੂੰ ਝਾੜਾਂ ਪਵਾਈਆਂ ਸੀ, ਜਲੋਧਰ ਦਾ ਰੋਗ ਹਟਿਆ ਸੀ ਇਸ ਪ੍ਰੇਮੀ ਦਾ, ਇਸ ਕਰਕੇ ਉਹਦਾ ਗੁਪਤ ਸੁਨੇਹਾ ਭੇਜਿਆ ਹੋਇਆ ਗੁਪਤਚਰ ਆ ਗਿਆ, ਉਹਦੇ ਹੱਥ ਵਿੱਚ ਕੁਛ ਕਾਗਜ਼ ਸੀ, ਇਸ ਕਰਕੇ ਉਹ ਗੱਲ ਕਰਨ ਤੋਂ ਰੁਕ ਗਏ, ਗੱਲ ਕਰਨੀ ਸੀ ਅਜੇ ਪਰ ਇਹਨਾਂ ਮੌਕਾ ਨਹੀਂ ਮਿਲਿਆ ਹੈ। ਉਹਦੇ ਵੱਲ ਦ੍ਰਿਸ਼ਟੀ ਹੋ ਗਈ, ਇਹ ਕੌਣ ਹੈ, چلو پہلے یہ گل کر لین دو.
انہیں
آ کے متھا ٹیکیا کاغذ دین کاغذ فڑایا سکھ نے دین سکھ نے پکڑ لیا جا کاغذ لے کے آیا سی یہ فڑایا تے سکھ نے پکڑ لیا ہے.
وہ
سارا کاغذ گرو ہرگوبند صاحب دے سنمک پڑھ کے سنایا گیا ساری سنگت دے وچ سنا دتا سارے دے من وچ آنند برت گیا. مسندا دے من وچ بھی کچھ کہن دی لوڑ نہیں تھی بنا کہن تو ہی سر گیا ہے. ماتا گنگا جی نو ترنت خبر دے دیتی جا کے پلی بات ہوگی ماتا جی بڑے خوش ہون دا سمے سارے چت دی چنتا ماتا جی تہاڈی تے ساڈی وہ ختم ہوگی ہن چنتا دی کرن دی کوئی لوڑ نہیں ہے. اپنا امرتسر صاحب دے وچ ناس ہون تو بچا دیکھا کہ اسی ایتھے ہن رہ سکاں گے. یہ آپ نہ بسو اپنے آپ اسی ایتھے کچھ نہیں سی کر سکتے ناس ہی ہو جانا سی اس اپنے ناس تو بچن دی بات سن لی. اتبا گرو صاحب پرمیشر نے اس اوناسی ناس تو رہت پرماتما نے ہی گرو کی یہ مدد کی تھی بھی لڑائی تو بنا ہی کر گیا ایسیا بچارا کرتے ہیں. بڑی خوشی ہوئی خوشیاں ہوئی ہرمندر صاحب جا کے ارداس کروائی شکرانے کوئی کڑا پرشاد سکھیا ہویا سی بھی یہ لڑائی کا جائے انہوں نے کڑا پرشاد ہر برتایا ہے بکھیڑا مٹ گیا جھگڑا مٹ گیا ہن سکھ شان دے نال رہنا ہوئے گا. سدگرو جی مہاراج نو نمسکار کرتے ہیں کہ بہت سارے سکھ مہاراج تہاڈے ہی ہاتھ وچ ہے سب کچھ جو چاہو سو کرو گرو سربگ ہے اسی الگ ہاں ٹول جانے ہاں بڑی چھیتی مہاراج سکھاں نے یہ بینتیاں کیتیاں گرو رام داس مہاراج دی نگری اس تھان تے گرو ہرگوبند صاحب جی اس تھان تے نواس رکھ رہے سن. من بھاوت من نو پاؤندے ہوئے رات دن دے وچ دلست بہت بلاس بہت سارے کوتک جڑے نا وہ پھیل رہے ہیں سدگران
دے.
سدگران نے حکم دے دیتا کہ سارے گرسکھ بھائی شستر ودیا دا ابھیاس کرو شستر چلاؤن دے ڈنگ طریقے سیکھو میجا ورشا کیویں چلاونا ہے تیگ دے وار کیویں کرنے نا تے روکنے کیویں ہن تیر کیویں چلاونا ہے یہ ساری ودیا جڑی تانوں آنی چاہیے ہے سدگرا نے حکم کر دیتا تے خود آپ بھی شستر ودیا دا ابھیاس آرمبھ دیتا ہے آپ ہی کرتے ہیں ابھیاس یہ نہیں بھی کیول سکھاں نوں کہا ہے نتا پرتی ابھیاس کرن واسطے سدگرو مہاراج نے شستر ودیا تے شاستر ودیا دونوں بڑی مہان ودیا ہیں. شاستر دے وچ بھی سکھاں نے پر کیتا انگ انگ دی ایکسرسائز ہو جاندی لتے دی ودیا گتکی دی ایسی ہے سارے شریر دی انگ پرتنگ جڑے نا انہاں دی سار سنجی زور کرتا ہے طاقت کردی ہے یہ ایسی ایکسرسائز ہے. دوسرا شریر دی رکھیا شستر ودیا جڑی یہ بھی بڑی مہان ہے سدگرو مہاراج صاحب نے شروع کروا دیتی ہے. جودیا دے کولوں پھر سدگرو مہاراج شستر ودیا دا ابھیاس سامنے کر کے کراؤندے ہن. بھائی صاحب کہندے انیکاں پرکار دی ایکسرسائز شستر ودیا دا ابھیاس آپ بھی کریں سدگرو مہاراج آپ ہی ابھیاس کرتے سن. گھوڑے دے چڑھ کے بندوق چلاؤنی انیکاں پرکار دے ਕੌਤਕ ਮਹਾਰਾਜ ਕਰਦੇ ਹਨ। ਜਾਂ ਫਿਰ ਘੋੜੇ ਨੂੰ ਭਜਾਉਣਾ, ਜਿਵੇਂ ਤੁਸੀਂ ਦੇਖਦੇ ਹੋਗੇ ਖਾਸ ਕਰਕੇ ਹੋਲੇ ਮਹੱਲੇ ਤੇ ਨਿਹੰਗ ਸਿੰਘਾਂ ਦੇ ਅੰਦਰ ਉਸੇ ਤਰ੍ਹਾਂ ਵਿਦਿਆ ਚਲੀ ਆ ਰਹੀ ਹੈ। ਬਾਕੀ ਪੰਥ ਦੇ ਹੋਰ ਥਾਵਾਂ ਤੇ ਵਿਦਿਆ ਲੋਪ ਹੁੰਦੀ ਜਾ ਰਹੀ ਹੈ, ਨਿਹੰਗ ਸਿੰਘਾਂ ਨੇ ਵਿਦਿਆ ਉਸੇ ਤਰ੍ਹਾਂ ਸਾਂਭ ਕੇ ਰੱਖੀ ਹੋਈ। ਸੋ ਸਤਿਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਕਰਨ, ਘੋੜੇ ਭਜਾਉਣੇ, ਭਜਾ ਕੇ ਘੋੜੇ ਨੂੰ ਫਿਰ ਕਿਲਾ ਭਟਕਣਾ ਉਹਦੇ ਨਾਲ ਨੇਜਾ ਚਲਾ ਕਰ, ਇਸ ਤਰ੍ਹਾਂ ਦੇ ਕੌਤਕ ਕਰਦੇ ਹਨ। ਫਿਰ ਕਦੇ ਨਿਸ਼ਾਨੇ ਦਾ ਪ੍ਰਹਾਰ ਕਰਦੇ, ਨਿਸ਼ਾਨੇ ਫੁੱਟਦੇ ਹਨ। ਤਲਵਾਰ ਦੇ ਬੜੇ ਵਾਰ ਹੁੰਦੇ ਦਾਸ ਸਿੰਘ ਜੀ, ਹੁਣ ਤਾਂ ਇਹਦੇ ਵਿਚ ਵੀ ਨਵੀਨਤਾ ਆ ਰਹੀ ਹੈ। ਪਹਿਲਾਂ ਸ਼ੁਰੂ ਦੇ ਵਿਚ ਸਾਸ ਸਿੰਘ 11 ਹੱਥ ਦਾ ਸੋਇਆ ਕਰਦੇ, ਉਹਦੇ ਵਿਚ ਗਿੱਟਿਆਂ ਤੇ ਗੋਡਿਆਂ ਤੇ ਮੋਢਿਆਂ ਤੇ ਲੱਕ ਤੇ ਇਹ ਸਾਧ ਸਿੰਘ ਜੀ ਦੇ ਸਿਰ ਤੇ ਇਹਨੂੰ ਕੰਨ ਪੱਟੀਆਂ, ਦੋ ਕੰਨ ਪੱਟੀਆਂ ਕਹਿੰਦੇ ਸੀ। ਤੇ ਇਸ ਤਰ੍ਹਾਂ ਦੇ ਸ਼ਸਤਰ ਦਾ ਫਿਰ ਸਿਰ ਨੂੰ ਮਾਰਨ ਦਾ, ਫਿਰ ਉਹ ਕਈ ਦਿਖਾਉਣ ਵਾਸਤੇ ਹੋਰ ਉਪਾਅ ਕਰਦੇ ਹੈ ਤੇ ਮਾਰਨਾ ਹੋਰ ਪਾਸੇ ਦੇ, ਦਿਖਾਉਣਾ ਵੀ ਨੇਜਾ ਮਾਰਨ ਲੱਗਿਆ, ਮਾਰਨਾ ਸੋਟਾ, ਇਹਦੀ ਵਿਦਿਆ ਦੇ ਵਿਚ ਆਉਂਦਾ ਸਾਰਾ ਕੁਛ। ਸੋ ਇਸ ਕਰਕੇ ਸਾਰੀ ਵਿਦਿਆ ਸਿਖਲਾਈ ਜਾਂਦੀ ਹੈ, ਇਹਦੇ ਚ ਬੜੀ ਫੁਰਤੀ ਆ ਜਾਂਦੀ ਹੈ ਮਨੁੱਖ ਦੇ ਵਿੱਚ। ਤੇ ਇਸ ਪ੍ਰਕਾਰ ਸਤਿਗੁਰੂ ਕਰ ਰਹੇ ਹਨ।
ਬਾਣ ਮਹਾਨ ਕਮਾਨ ਖਿਚਾਉਂਦੇ,
ਫਿਰ ਬਾਣ ਜਿਹੜਾ ਹੈ ਤੀਰ ਚਲਾਉਂਦੇ ਨੇ ਕਮਾਨ ਨੂੰ ਚੰਗੀ ਤਰ੍ਹਾਂ ਖਿੱਚ ਕਰਕੇ, ਕਦੇ ਘੋੜੇ ਤੇ ਕਦੇ ਪੈਦਲ, ਇਸ ਤਰ੍ਹਾਂ ਦੇ ਕੌਤਕ ਅਭਿਆਸ ਵਿਦਿਆ ਦਾ ਕਰ ਰਹੇ ਹਨ ਸਤਿਗੁਰੂ ਜੀ। ਅਨੇਕ ਪ੍ਰਕਾਰ ਦੇ ਜਿਹੜੇ ਵਾਰ ਕਰਦੇ ਹਨ ਸਤਿਗੁਰੂ, ਤੇ ਇਉਂ ਸਾਸ ਜੀ ਸੂਰਮੇ ਪੈਦਾ ਕਰ ਰਹੇ ਨੇ। ਉਧਰ ਸਤਿਗੁਰੂ ਮਹਾਰਾਜ ਦੇ ਕਰਤਵ ਵੀ ਦੇਖਦੇ ਨੇ ਸੂਰਮੇ, ਤੇ ਉਹਦੇ ਚ ਨੇਜੇ ਵਰਸ਼ੇ ਆਦਿ ਤੀਰ ਤਲਵਾਰਾਂ ਸਾਰੇ ਕੁਛ ਚਲਾਉਂਦੇ ਹਨ। ਢਾਲ ਤੇ ਕਿਰਪਾਨ ਦੇ ਨਾਲ ਕਿਸ ਤਰ੍ਹਾਂ ਦੂਜੇ ਦੀ ਕਿਰਪਾਨ ਢਾਲ ਤੇ ਰੋਕਣੀ ਤੇ ਆਪਣੀ ਕਿਵੇਂ ਮਾਰਨੀ, ਇੱਕ ਵਿਦਿਆ ਅਹਿਸਾਸ ਹੁੰਦੀ। ਇਸ ਵਿਦਿਆ ਦੇ ਵਿਚ ਸਤਿਗੁਰੂ ਮਹਾਰਾਜ ਕਿੰਨੇ ਕੌਤਕ ਦਿਖਾਏ ਸਤਿਗੁਰੂ ਸੱਜੇ ਪਾਤਸ਼ਾਹ ਨੇ, ਢਾਈ ਢਾਈ ਕੋਹਾਂ ਦੇ ਉੱਤੇ ਤੀਰ ਫੁੜ ਦੇਣਾ ਨਿਸ਼ਾਨਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਢਾਈ ਕੋਹਾਂ ਦੇ ਉੱਤੇ ਤੀਰ ਮਾਰ ਦਿੱਤਾ ਸੀ। ਤੁਰਤ ਹੈਰਾਨ ਰਹਿ ਗਏ ਸੀ ਵੀ ਹੋ ਨਹੀਂ ਸਕਦਾ, ਇਹ ਕੋਈ ਪ੍ਰੇਸਤੇ ਦਾ ਤੀਰ ਹੈ, ਪਹਿਲਾਂ ਤਾਂ ਇਸ ਤਰ੍ਹਾਂ ਦੀਆਂ ਵਿਚਾਰਾਂ ਸੀ। ਜਦੋਂ ਕੱਢ ਕੇ ਦੇਖਿਆ ਕਹਿੰਦੇ ਤੀਰ ਨੂੰ ਸੋਨਾ ਲੱਗਿਆ, ਗੁਰੂ ਸਾਹਿਬ ਦੇ ਤੀਰ ਵੱਖਰੇ ਨੇ ਬਾਕੀ ਦੇ ਸੂਰਮਿਆਂ ਨਾਲੋਂ, ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਤੀਰ ਹੈ। ਇਹ ਜਬਰਦਸਤ ਖਾਂ, ਵਜ਼ੀਰ ਖਾਂ ਅਨੰਦਪੁਰ ਸਾਹਿਬ ਦੇ ਘੇਰੇ ਵੇਲੇ ਢਾਈ ਕੋਹਾਂ ਤੇ ਬੈਠੇ ਸਾਰ ਪਾਸਾ ਖੇਡਦੇ ਸੀ, ਤੇ ਫਿਰ ਉਹ ਵਜ਼ੀਰ ਖਾਂ ਬੋਲਿਆ ਕਹਿੰਦੇ ਵੀ ਹੁਣ ਤਾਂ ਗੁਰੂ ਕਹਿੰਦਾ ਕਰਾਮਾਤ ਨੀ ਦਿਖਾਉਣੀ, ਆ ਕਰਾਮਾਤ ਨੀ ਹੈ, ਢਾਈ ਕੋਹਾਂ ਦੇ ਉੱਤੇ ਤੀਰ ਤਾਂ ਆ ਹੀ ਨੀ ਸਕਦਾ, ਇਹ ਕਰਾਮਾਤ ਹੈ, ਸ਼ਕਤੀ ਦੇ ਨਾਲ ਭੇਜਿਆ। ਮਹਾਰਾਜ ਸਾਹਿਬ ਜੀ ਐਨ ਕਿਲੇ ਦੀ ਸਿਖਰ ਉੱਤੇ ਬੈਠੇ ਹੋਏ, ਸਿੱਖਾਂ ਦੀ ਸਭਾ ਲੱਗੀ ਹੈ, ਤੇ ਦੂਰ ਤੇ ਉਹਨਾਂ ਨੇ ਦੂਰਬੀਨ ਦੇ ਨਾਲ ਦੇਖਿਆ, ਗੁਰੂ ਸਾਹਿਬ ਦੇ ਹੱਥ ਵਿਚ ਧਨੁਸ਼ ਦੇਖਿਆ, ਅਰੇ ਦੇਖਿਆ ਵੀ ਤੀਰ ਨੇਚਾ ਹੋ ਗਿਆ ਵੀ ਗੁਰੂ ਸਾਹਿਬ ਨੇ। ਸਤਿਗੁਰੂ ਮਹਾਰਾਜ ਸਾਹਿਬ ਨੇ ਉਸੇ ਵੇਲੇ ਕਲਮ ਦਵਾਤ ਲੈ ਕੇ, ਇੱਕ ਸਤਿਗੁਰੂ ਮਹਾਰਾਜ ਨੇ ਫਾਰਸੀ ਦੇ ਅੰਦਰ ਬੈਠ ਲਿਖੀ, ਲਿਖ ਕੇ ਫਾਰਸੀ ਦੇ ਵਿਚ ਵੈਂਤ ਮਹਾਰਾਜ ਨੇ ਤੀਰ ਦੇ ਨਾਲ ਉੱਥੇ ਇਤਿਹਾਸ ਇਹ ਲਿਖਿਆ ਕਿ ਧਾਗਾ ਵੀ ਆਪ ਬੰਨਿਆ, ਸਿੱਖ ਤੋਂ ਨੀ ਬਣਾਇਆ, ਮਜ਼ਬੂਤ ਕਰਕੇ ਐਨ, ਤੇ ਰਸਤੇ ਵਿਚ ਕਾਗਜ਼ ਨਾ ਡਿੱਗ ਜਾਏ, ਐਨ ਚੰਗੀ ਤਰ੍ਹਾਂ ਬੰਨ ਕੇ। ਸਿੰਬਲ ਦਾ ਦਰਖਤ ਸੀ ਜਿੱਥੇ ਬੈਠੇ ਸੀ, ਸਿੰਬਲ ਦੇ ਦਰਖਤ ਦੇ ਪਹਿਲਾਂ ਜਿਹੜਾ ਤੀਰ ਮਾਰਿਆ ਸੀ ਜਬਰਦਸਤ ਖਾਂ ਦੇ ਵਜ਼ੀਰ ਖਾਂ ਦੇ ਪਲੰਗੇ ਦੇ ਪਾਵੇ ਦੇ ਵਿਚ ਮਾਰਿਆ ਸੀ, ਪਾਵਾ ਪਾੜ ਦਿੱਤਾ ਸੀ, ਬਹੁਤ ਭੈਭੀਤ ਹੋਏ। ਪਰ ਉਹਨਾਂ ਦੁਸ਼ਮਣਾਂ ਦੀ ਰਸਨਾ ਤੋਂ ਇਹ ਨਿਕਲਿਆ ਵੀ ਤੀਰ ਹੈ ਕਿ ਤੋਪ ਚੱਲੀ ਹੈ, ਇਹ ਸ਼ਬਦ ਲਿਖੇ ਹੋਏ ਨੇ, ਇਹ ਐਡਾ ਭਿਆਨਕ। ਤੇ ਕੁਝ ਕਹਿੰਦੇ ਦੇਖੋ ਜੀ ਇਹ ਤੀਰ ਮਾਰ ਵੀ ਸਕਦਾ ਸੀ ਗੁਰੂ ਆਪਾਂ ਨੂੰ, ਕੋਈ ਕਹਿੰਦਾ ਵੀ ਜਾਣ ਕੇ ਨੀ ਮਾਰਿਆ, ਕੋਈ ਕਹਿੰਦਾ ਨਹੀਂ ਖੁਦਾ ਦੀ ਰਹਿਮਤ ਹੋ ਗਈ ਗੁਰੂ ਨੇ ਤਾਂ ਮਾਰਨ ਵਾਸਤੇ ਮਾਰਿਆ, ਇਹ ਵਿਚਾਰਾਂ ਕਰਦੇ ਨੇ। ਇਹਨੇ ਵੀ ਚਿੱਠੀ ਲਿਖ ਕੇ ਮਹਾਰਾਜ ਨੇ ਬੈਂਸ ਪਾਰਸੀ ਵਿਚ ਤੀਰ ਜਿਹੜਾ ਪੂਰਾ ਖਿੱਚ ਕੇ ਕੰਨ ਤੱਕ ਸਿੰਬਲ ਦੇ ਦਰਖਤ ਦੇ ਵੱਡੇ ਟਾਹਣੇ ਦੇ ਵਿਚ ਮਾਰ, ਤੇ ਤੀਰ ਜਦੋਂ ਆਇਆ ਸਾਰੇ ਭੈ ਕੀ ਤਾਂ ਫਿਰ ਸੁਚੇਤ ਤਾਂ ਹੈ ਹੀ ਸੀ। ਉਸ ਵੇਲੇ ਨੌਕਰ ਨੂੰ ਉੱਤੇ ਚਾੜਿਆ ਦਰਖਤ, ਸਿੰਬਲ ਦੇ ਦਰਖਤ ਤੇ ਨੌਕਰ ਚੜਿਆ, ਉਹ ਤੀਰ ਖਿੱਚਦਾ ਨਿਕਲਦਾ ਨਹੀਂ, ਬੜੇ ਯਤਨ ਦੇ ਨਾਲ ਤੀਰ ਕੱਢਿਆ ਗਿਆ। ਜਦੋਂ ਪੀਰ ਕੱਢਿਆ ਉਹਦੇ ਨਾਲ ਚਿੱਠੀ ਲਿਖੀ ਹੋਈ ਹੈ। ਚਿੱਠੀ ਲੈ ਕੇ ਹੱਥ ਵਿਚ ਵਜ਼ੀਰ ਖਾਨ ਨੇ ਪੜ੍ਹਨ ਵਾਸਤੇ ਆਗਿਆ ਦਿੱਤੀ ਆਪਣੇ ਨੂੰ। ਮੁਨਸ਼ੀ ਨੇ ਪੜ੍ਹ ਕੇ ਜਦੋਂ ਸੁਣਾਈ ਉਹਦੇ ਤੇ ਫਾਰਸੀ ਦੇ ਵਿਚ ਸਤਿਗੁਰਾਂ ਨੇ ਲਿਖਿਆ, ਕਹਿੰਦੇ ਇਹ ਤਾਂ ਤੁਸੀਂ ਸਿਆਣ ਲਿਆ ਵੀ ਤੀਰ ਗੁਰੂ ਗੋਬਿੰਦ ਸਿੰਘ, ਕਹਿੰਦੇ ਤੁਹਾਨੂੰ ਇਹ ਜਿਹੜੀਆਂ ਤੁਸੀਂ ਬੇਲੋੜੀਆਂ ਇਹ ਗੱਲਾਂ ਕਰਦੇ ਹੋ ਨਾ, ਇਹ ਕਰਾਮਾਤ ਦਿਖਾਈ ਹੈ। ਕਹਿੰਦੇ ਤਾਂ ਮੈਨੂੰ ਚਿੱਠੀ ਲਿਖਣੀ ਪਈ। ਮਹਾਰਾਜ ਕਹਿੰਦੇ ਕਰਾਮਾਤ ਕਹਿੰਦੇ ਸੂਰਮੇ ਜੰਗ ਵਿਚ ਦਿਖਾਇਆ ਕਰਦੇ ਨੇ, ਕਰਾਮਾਤ ਕਰਾਮਾਤ ਸ਼ਸਤਰ ਦੀ ਦਿਖਾਵਾਂਗੇ, ਕਰਾਮਾਤ ਅਭਿਆਸ ਦੀ ਦਿਖਾਵਾਂਗੇ ਤੁਹਾਨੂੰ। ਇਹ ਕਰਾਮਾਤ ਸ਼ਕਤੀਆਂ ਜਿਹੜੀਆਂ ਨੇ ਇਹ ਜੰਗ ਵਾਸਤੇ ਦੁਸ਼ਮਣ ਨੂੰ ਮਾਰਨ ਵਾਸਤੇ ਸ਼ਕਤੀਆਂ ਵਰਤੀਆਂ ਨਹੀਂ, ਆਤਮਕ ਸ਼ਕਤੀ ਨਹੀਂ ਇਹਦੇ ਵਾਸਤੇ ਵਰਤਣੀ। ਗੁਰੂ ਘਰ ਦੇ ਵਿੱਚ ਤੈਨੂੰ ਕਹਿਰ ਕਹਿੰਦੇ ਮਹਾਰਾਜ ਕਹਿੰਦੇ, ਇਸ ਕਰਕੇ ਮੈਂ ਤੁਹਾਡਾ ਅਗਿਆਨ ਦੂਰ ਕਰਨ ਵਾਸਤੇ ਚਿੱਠੀ ਲਿਖੀ ਹੈ ਵੀ ਇਹ ਸ਼ਕਤੀ ਨਹੀਂ, ਮੂਰਖੋ ਅਭਿਆਸ ਹੈ, ਸ਼ਸਤਰ ਵਿਦਿਆ ਦਾ ਅਭਿਆਸ, ਕਰਾਮਾਤ ਨਹੀਂ ਇਹ ਕਰਤਵ ਹੈ। ਤੁਸੀਂ ਮੇਰੇ ਕਰਤਵ ਨੂੰ ਵੀ ਕਰਾਮਾਤ ਨਾਲ ਜੋੜ ਰਹੇ ਹੋ, ਮੇਰਾ ਕਰਤਵ ਹੈ ਜਿੰਨੇ ਕੁ ਉਹਨੇ ਤੀਰ ਮਾਰ ਸਕਦੇ, ਦੂਜੇ ਤੀਰ ਤੇ ਨਿਸ਼ਚਾ ਹੋ ਗਿਆ ਇਹਨਾਂ ਨੂੰ। ਫਿਰ ਲੋਕੀ ਆਪਸ ਵਿਚ ਹੀ ਹਫੜਾ ਦਫੜੀ ਵਿਚ ਪੈ ਗਏ। ਕੁਛ ਲੋਕ ਕਹਿੰਦੇ ਦੇਖੋ ਬਈ ਇਹ ਤੋਂ ਤਾਂ ਬਾਤ ਸਾਫ਼ ਹੋ ਗਈ, ਜੇ ਗੁਰੂ ਮਾਰਨਾ ਚਾਹੁੰਦਾ ਤਾਂ ਮਾਰ ਸਕਦਾ ਸੀ ਵਜ਼ੀਰ ਖਾਨ ਨੂੰ, ਜ਼ਬਰਦਸਤ ਕੰਮ ਕਿਸੇ ਸੂਰਮੇ ਨੂੰ, ਪਰ ਨਹੀਂ ਗੁਰੂ ਨੇ ਜਾਣ ਕੇ ਨਹੀਂ ਮਾਰਿਆ। ਤੇ ਕੁਝ ਦੁਸ਼ਮਣ ਦੀਆਂ ਸਫਾਂ ਦੇ ਵਿਚ ਗੁਰੂ ਦੀ ਉਪਮਾ ਹੋਣੀ ਆਰੰਭ ਹੋ ਗਈ। ਸੂਰਮਾ ਅਸਲ ਚ ਉਹ ਹੁੰਦਾ ਜਿਹਦੀ ਦੁਸ਼ਮਣ ਵਡਿਆਈ ਕਰੇ, ਵਡਿਆਈ ਕੀਤੀ ਦੁਸ਼ਮਣਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਸੋ ਐਸੇ ਸਤਿਗੁਰੂ ਮਹਾਰਾਜ ਤੀਰ ਅੰਦਾਜ਼ੀ ਦੀ ਵਿਦਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦਾਦੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਆਰੰਭ ਕੀਤੀ ਹੋਈ ਹੈ, ਤੇ ਇਹ ਫਿਰ ਹੁਣ ਤੱਕ ਅੱਜ ਤੱਕ ਸਿੱਖਾਂ ਦੇ ਵਿਚ ਸ਼ਸਤਰ ਵਿਦਿਆ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਇਹ ਮਹਾਰਾਜ ਸਾਹਿਬ ਜੀ ਤੀਰ ਆਦਿ ਚਲਾਉਂਦੇ ਹਨ, ਤੇ ਉਧਰ ਇੱਕ ਨਾਲ ਇੱਕ ਲੜਦਾ ਤਾਂ ਦੂਜਾ ਉਹਨੂੰ ਧੱਕਦਾ। ਇਸ ਪ੍ਰਕਾਰ ਜਿਵੇਂ ਮੱਲ ਅਖਾੜੇ ਚ ਪਹਿਲਵਾਨ ਘੁਲਦੇ ਨੇ, ਇਹ ਸ਼ਸਤਰ ਵਿਦਿਆ ਦੇ ਵਿਚ ਇੱਕ ਦੂਜੇ ਦੇ ਦੁਆਲੇ ਹੁੰਦੇ
ਨੇ।
ਮੰਡਲਾ ਕਹਿੰਦੇ ਨੇ ਗੋਲਾਕਾਰ। ਇੱਕ ਸੂਰਮੇ ਦੇ ਚਾਰ ਸਪੇਰੇ ਕੁਛ ਲੋਕਾਂ ਨੇ ਮਾਰਨ ਵਾਸਤੇ ਹੋ ਜਾਣਾ, ਇੱਕ ਇੱਕ ਦੇ ਉੱਤੇ ਚਾਰ ਚਾਰ ਅੱਠ ਅੱਠ ਛੱਡ ਗਏ, ਤੇ ਉਹਨਾਂ ਦੇ ਨਾਲ ਇੱਕ ਨੇ ਯੁੱਧ ਕਰ। ਇਸ ਤਰ੍ਹਾਂ ਦੇ ਕਰਤਵ ਮਹਾਰਾਜ ਕਰਾਉਂਦੇ ਹਨ, ਬੜੀ ਸ਼ੀਘਰਤਾ ਕਰਦੇ ਆ। ਵਾਰ ਕਰਨ ਵੇਲੇ ਕਦੇ ਵਾਰ ਹੇਠਾਂ ਦੀ ਲੰਘ ਜਾਂਦਾ, ਉੱਪਰ ਛਲਾਂਗ ਮਾਰ ਦਿੰਦੇ ਆ, ਛੱਤਰ ਹੇਠਾਂ ਦੀ ਲੰਘ ਗਿਆ, ਕਦੇ ਪਿੱਛੇ ਹਟ ਗਏ, ਕਦੇ ਅੱਗੇ ਚਲੇ ਗਏ। ਤੇ ਇਸ ਤਰ੍ਹਾਂ ਮਹਾਰਾਜ ਸਾਹਿਬ ਦੇ ਸਿੱਖ ਜਿਹੜੇ ਨੇ ਬੜੇ ਨਿਪੁੰਨ ਹੋ ਗਏ ਸ਼ਸਤਰ ਵਿਦਿਆ ਵਿਚ, ਗੁਰੂ ਦੇਖ ਕੇ ਬੜੇ ਪ੍ਰਸੰਨ ਹੁੰਦੇ
ਨੇ।
ਮਾਨੋ ਇਉਂ ਲੱਗਦਾ ਜਿਵੇਂ ਮੱਲ ਅਖਾੜਾ ਪਹਿਲਵਾਨ ਘੁਲਦੇ ਹੋਣ, ਇਸ ਪ੍ਰਕਾਰ ਸ਼ਸਤਰ ਦਾ ਪ੍ਰਹਾਰ ਹੋ ਰਿਹਾ ਹੈ। ਅਨੇਕਾਂ ਪ੍ਰਕਾਰ ਦੇ ਦੋ ਪੇਚ ਜਿਹੜੇ ਹਨ ਉਹਨਾਂ ਨੂੰ ਵਰਤਦੇ
ਨੇ,
ਬਹੁਤ ਕਾਹਲੀ ਕਰਕੇ ਦਿਖਾਉਣਾ ਕਰਦੇ ਹਨ। ਜਦੋਂ ਕੋਈ ਨਿਸ਼ਾਨੇ ਤੇ ਫੁੱਟ ਦਿੰਦੇ ਆ ਉਸੇ ਵੇਲੇ ਬੜੇ ਨਿਪੁੰਨ ਹੋ ਗਏ। ਜਿਹੜਾ ਸ਼ਸਤਰ ਵਿਦਿਆ ਦੇ ਵਿਚ ਸਿੱਖ ਬਹੁਤ ਵਧੀਆ ਜ਼ਹਿਰ ਦਿਖਾਉਂਦਾ ਸੀ ਉਹਨੂੰ ਮਹਾਰਾਜ ਫਿਰ ਸ਼ਾਬਾਸ਼ੀ ਕੀ ਦਿੰਦੇ ਸੀ, ਸਾਧ ਸਾਧ ਭਲਾ ਭਲਾ, ਵਾਹ ਵਾਹੀ ਵਾਹ, ਤੂੰ ਬਹੁਤ ਚੰਗਾ ਕਰਤਵ ਕੀਤਾ ਹੈ। ਇਉਂ ਗੁਰੂ ਆਪਣੀ ਰਸਨਾ ਤੇ ਉਹਨੂੰ ਹੱਲਾ ਸ਼੍ਰੀ ਦਿੰਦਾ, ਤੇ ਗੁਰੂ ਸਾਹਿਬ ਨੂੰ ਜਿਹੜੇ ਪ੍ਰਸੰਨ ਕਰ ਲੈਂਦੇ, ਗੁਰੂ ਨੂੰ ਪ੍ਰਸੰਨ ਕਰ ਲੈਂਦੇ ਨੇ, ਤੇ ਉਹਨਾਂ ਤੇ ਗੁਰੂ ਤ੍ਰਿਪਤਦਾ ਪ੍ਰਸੰਨ ਹੋ ਕਰਕੇ ਮਹਾਰਾਜ ਬਖਸ਼ਾਂ ਕਰ ਦਿੰਦੇ। ਭਾਵੇਂ ਕੋਈ ਬਾਣੀ ਪੜ੍ਹ ਕੇ ਪ੍ਰਸੰਨ ਕਰ ਲਵੇ ਗੁਰੂ, ਸ਼ਸਤਰ ਵਿਦਿਆ ਦੀ ਜ਼ੋਰ ਦਿਖਾ ਕੇ ਕਰਤਵ ਦਿਖਾ ਕੇ, ਗੁਰੂ ਬੜਾ ਮਿਹਰਬਾਨ। ਇੱਕ ਜਪਜੀ ਦੇ ਪਾਠ ਦੇ ਬਦਲੇ ਗੁਰਤਾ ਗਤੀ ਤਿਆਗ ਨੂੰ ਤਿਆਰ ਹੋ ਗਏ, ਤੇ ਸਿੱਖ ਨੂੰ ਬਖਸ਼ ਕੀ ਦਈਏ। ਇਹਨਾਂ ਲੋਕਾਂ ਚ ਕੋਈ ਪਦਾਰਥ ਨਹੀਂ ਜਿਹੜਾ ਜਪਜੀ ਦੀ ਭੇਟ ਦੇ ਦਿਆਂ, ਜਪਜੀ ਸਾਹਿਬ ਦੀ ਤੋਹੀਨ ਨਾ ਹੋ ਜਾਏ। ਸੋ ਇਸ ਕਰਕੇ ਮਹਾਰਾਜ ਸਾਹਿਬ ਸ਼ਸਤਰ ਵਿਦਿਆ ਤੇ ਪ੍ਰਸੰਨ, ਸ਼ਾਸਤਰ ਵਿਦਿਆ, ਸ਼ਾਸਤਰ ਵਿਦਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਹੈ, ਸ਼ਸਤਰ ਵਿਦਿਆ ਅਨੇਕ ਪ੍ਰਕਾਰ ਦੇ ਸ਼ਸਤਰਾਂ ਦੀ ਹੈ, ਇੱਧਰ ਅਨੇਕ ਪ੍ਰਕਾਰ ਦੇ ਸ਼ਬਦਾਂ ਦਾ ਗਿਆਨ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੋਨੋਂ ਪ੍ਰਕਾਰ ਦਾ ਗਿਆਨ ਸਿੱਖਾਂ ਨੂੰ ਦਿੱਤਾ ਹੈ ਮਹਾਰਾਜ ਸਾਹਿਬ ਜੀ ਨੇ।
ਇਸ ਪ੍ਰਕਾਰ ਸ਼ਸਤਰਾਂ ਦਾ ਅਭਿਆਸ
ਕਰਦੇ ਹਨ। ਅਧਿਕ ਪ੍ਰਕਾਸ਼ ਬਹੁਤ ਲੋਕਾਂ ਦੇ ਵਿੱਚ ਇਹ ਬਾਤ ਪ੍ਰਗਟ ਹੋ ਗਈ। ਸ਼ਸਤਰ ਵਿਦਿਆ ਵਾਲੇ ਸਿਪਾਹੀ ਸਿੱਖਾਂ ਦੀ ਫੌਜ ਵੱਧਦੀ ਜਾਂਦੀ ਹੈ। ਦੇਸਾਂ ਪ੍ਰਦੇਸਾਂ ਦੇ ਵਿੱਚ ਸਤਿਗੁਰੂ ਦਾ ਜਸ ਇਉਂ ਫੈਲਦਾ ਜਾਂਦਾ ਜਿਵੇਂ ਚੰਦਰਮਾ ਦੀ ਚਾਨਣੀ ਫੈਲਦੀ ਹੈ, ਇਉਂ ਸਤਿਗੁਰਾਂ ਦਾ ਜਸ ਫੈਲਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਬਹੁਤ ਉਦਾਰ ਚਿੱਤ ਹਨ, ਉਹਨਾਂ ਨੂੰ ਬੜਾ ਧੰਨ ਬਖਸ਼ਦੇ ਹੈ ਜਿਹੜੇ ਚੰਗੇ ਕਰਤਬ ਕਰਦੇ ਹਨ। ਸੁਣ ਸੁਣ ਕੇ ਜਿਹੜੇ ਸੁਖਤ ਕੇ ਸੂਰਮੇ ਨੇ ਉਹ ਅਣਗਿਣਤੇ ਭਰਤੀ ਹੋਣ ਲੱਗ ਗਏ ਮਹਾਰਾਜ ਜੀ ਦੇ ਕੋਲ। ਇਸ ਕਰਕੇ ਮਹਾਰਾਜ ਸਾਹਿਬ ਦੀ ਫੌਜ ਵਿੱਚ ਬੜਾ ਵਾਧਾ ਹੋਇਆ। ਜਿਹੜੇ ਬਹੁਤ ਸਾਰੇ ਸ਼ਸਤਰਾਂ ਦੀ ਵਿਦਿਆ ਅਭਿਆਸ ਸਿੱਖ ਰਹੇ ਨੇ, ਸ਼ਸਤਰ ਵਿਦਿਆ ਲੈ ਰਹੇ ਹਨ, ਤੇ ਸਿੱਖ ਸੰਗਤਾਂ ਦੇਸ਼ ਪ੍ਰਦੇਸ਼। ਸ਼ਸਤਰ ਜਿਹੜਾ ਸਾਧ ਸਿੰਘ ਜੀ, ਸ਼ਸਤਰ ਤਾਂ ਇੱਕ ਕਿਸਮ ਦਾ ਪ੍ਰਮਾਤਮਾ ਦਾ ਰੂਪ ਹੈ ਭਾਈ, ਪਰ ਇਹਦਾ ਜਿਹੜਾ ਪ੍ਰਯੋਗ ਗਲਤ ਕਰ ਲੈਂਦੇ ਲੋਕ। ਮੂਰਖ ਬੰਦੇ ਦੇ ਹੱਥ ਆ ਜਾਏ ਤਾਂ ਇਹ ਜਾਣ ਲੈਂਦਾ, ਜੇ ਸਤਪੁਰਸ਼ ਦੇ ਹੱਥ ਆ ਜਾਏ ਰੱਖਿਆ ਕਰੇ। ਇਹਦਾ ਵਰਤੋਂ ਤੋਂ ਵਰਤੋਂ ਦਾ ਫਰਕ ਹੈ। ਸ਼ਸਤਰ ਤਾਂ ਗੁਰੂ ਦਾ ਰੂਪ ਹੈ, ਪਰਮੇਸ਼ਰ ਦਾ। ਸੋ ਕਿਉਂ ਕਰਕੇ ਸਾਧ ਸਿੰਘ ਜੀ ਸ਼ਸਤਰ ਦੇ ਕਿੱਥੇ ਕਿੱਥੇ ਰੱਖਿਆ? ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਬੀਬੀ ਦੀਪ ਕੌਰ ਘੇਰ ਲਈ ਸੀ, ਚਾਰ ਮੁਸਟੰਡਿਆਂ ਨੇ ਕਿ ਬੀਬੀ ਦੀ ਬੇਪਤੀ ਕਰਨੀ ਚਾਹੀ। ਚਾਰ ਜਿਹੜੇ ਸੀ ਸਾਧ ਸਿੰਘ ਜੀ, ਬੀਬੀ ਦੀਪ ਕੌਰ ਨੇ ਸ਼ਸਤਰ ਦੇ ਨਾਲ ਕਿਰਪਾਨ ਦੇ ਨਾਲ ਸਿਰ ਲਾ ਕੇ ਛੱਡ ਦਿੱਤੇ ਉਹਨਾਂ, ਤੇ ਐਸੀ ਬਹਾਦਰੀ ਕੀਤੀ। ਅਜੇ ਉਸ ਵੇਲੇ ਬੀਬੀਆਂ ਨੂੰ ਬੜਾ ਦਬਾ ਕੇ ਰੱਖਿਆ ਜਾਂਦਾ ਸੀ। ਸੰਗਤ ਦੇ ਵਿੱਚ ਇਹ ਹੋ ਗਿਆ ਵੀ ਇਹਨੇ ਤਾਂ ਜੀ ਪਾਪ ਕਰਿਆ, ਮਰਨ ਤੋਂ ਮਰਨ ਦੇ ਕੈਸੇ ਭੋਲੇ ਬੰਦੇ ਆ ਲੋਕ, ਤੇ ਉਹ ਬੀਬੀ ਨੂੰ ਨਾਲ ਨਾ ਲੜਨ ਦੇਣ ਵੀ ਤੈਨੂੰ ਤਾਂ ਪਾਪ ਲੱਗਿਆ ਹੋਇਆ, ਤੈਂ ਹੱਤਿਆ ਕੀਤੀ ਹੈ ਚਾਰ ਬੰਦਿਆਂ। ਜਦੋਂ ਵੀ ਕਲਗੀਧਰ ਪਾਤਸ਼ਾਹ ਦੇ ਦਰਬਾਰ ਸੱਚੇ ਪਾਤਸ਼ਾਹ ਕਹਿਣਗੇ ਦੀਪ ਕੌਰ ਤੂੰ ਮੇਰੀ ਧੀ ਹੈ, ਤੈਂ ਉਹ ਕਰਤਵ ਕੀਤਾ ਜਿਹੜੇ ਕਰਤਵ ਮੇਰੇ ਬੱਚਿਆਂ ਨੇ ਕਰਨੇ, ਤੂੰ ਆਪਣੀ ਇੱਜ਼ਤ ਤਾਂ ਬਚਾਈ ਹੈ, ਨਾਲ ਗੁਰੂ ਦਾ ਵੀ ਸਤਿਕਾਰ ਕਾਇਮ ਰੱਖਿਆ। ਗੁਰੂ ਕੀ ਸਿੱਖਣੀ ਦੇ ਨਾਲ ਕੋਈ ਬਾਤ ਘਾਟ ਹੋ ਜਾਏਗਾ, ਗੁਰੂ ਦਾ ਨਾਮ ਵੀ ਜੁੜਿਆ ਨਾਲ, ਤੁਸੀਂ ਧਰਮ ਦੀਆਂ ਧੀਆਂ ਹੋ ਮੇਰੀਆਂ। ਇਸ ਕਰਕੇ ਮਹਾਰਾਜ ਸਾਹਿਬ ਨੇ ਬੜੀ ਅੱਲਾਸ਼ੀਰੀ ਦਿੱਤੀ ਉਸ ਨੂੰ। ਸ਼ਸਤਰ ਦਾ ਬੜਾ ਪ੍ਰਤਾਪਸ਼ਾਲੀ ਸੀ ਹੁੰਦਾ। ਬਹੁਤ ਸਾਲ ਹੋ ਗਏ ਇੱਥੇ ਲੁਧਿਆਣੇ ਦੇ ਕੋਲ ਦੁਗੜੀ ਨਗਰ ਵਿਚਾਲੇ ਨਹਿਰ ਪੈਂਦੀ ਹੈ, ਹੁਣ ਤਾਂ ਬਸੋਂ ਬਹੁਤ ਹੋ ਗਈ, ਉਸ ਵੇਲੇ ਇੰਨੀ ਬਸੋਂ ਨਹੀਂ ਸੀ। ਚਾਰ ਮਿਸਟੰਡਿਆਂ ਨੇ ਸਾਧ ਸਿੰਘ ਜੀ ਸਲਾਹ ਕਰ ਲਈ, ਇੱਕ ਬੀਬੀ ਸੀ ਨੌਜਵਾਨ ਸੁੰਦਰ ਚਿਹਰਾ ਮਹਾਰਾਜ ਦਾ ਬਖਸ਼ਿਆ ਹੋਇਆ, ਕਿ ਮੂਰਖ ਬੰਦੇ ਮੂਰਖਤਾ ਹੁਣ ਕਿਹੜਾ ਨਹੀਂ ਹੋ ਰਹੀ, ਥਾਂ ਥਾਂ ਹੋ ਰਹੀ ਹੈ, ਬਲਾਤਕਾਰ ਦੇ ਮਾਮਲੇ ਥਾਂ ਥਾਂ ਨਹੀਂ ਸਾਹਮਣੇ ਆ ਰਹੇ। ਉਹਨਾਂ ਨੇ ਸਾਧ ਸਿੰਘ ਜੀ ਵਿਉਂਤਬੰਦੀ ਕਰ ਲਈ ਵੀ ਨਹਿਰ ਤੋਂ ਚੁੱਕਣਾ ਇਹਨੂੰ ਬੀਬੀ, ਤੇ ਜਿਸ ਵੇਲੇ ਉਹ ਬੀਬੀ ਨੇੜੇ ਆ ਗਈ, ਮਨਜੀਤ ਕੌਰ ਦਾ ਬੀਬੀ ਦਾ ਨਾਮ ਸੀ, ਗੁਰਸਿੱਖ ਰਾਣੇ ਦੇ ਵਿੱਚੋਂ ਸੀ, ਜਦੋਂ ਨੇੜੇ ਆਈ ਉਹ ਇੱਕ ਨੇ ਮਾਰਿਆ ਦਬਕਾ, ਕਹਿੰਦਾ ਵੀ ਇਹਨੂੰ ਪਕੜੋ। ਤੇ ਉਸ ਵੇਲੇ ਕਹਿੰਦੀ ਪੁੱਤ ਆ ਜਾਓ ਨੇੜੇ, ਉਹਦੇ ਮੂਹਰੇ ਪੁੱਤ ਸ਼ਬਦ ਨੇ, ਕਹਿੰਦੀ ਪੁੱਤ ਆ ਜਾਓ ਮੈਂ ਤੁਹਾਡੀ ਉਡੀਕ ਕਰਦੀ ਹਾਂ। ਉਹਨੇ ਆਪਣੇ ਪਰਸ ਦੇ ਵਿੱਚੋਂ ਰਿਵਾਲਵਰ ਕੱਢਿਆ, ਰਿਵਾਲਵਰ ਕੱਢ ਕੇ ਕਹਿੰਦੀ ਬੇਟਾ ਵੀ ਇੱਕ ਗੱਲ ਦਾ ਅਫਸੋਸ ਹੈ, ਮੇਰੇ ਰਿਵਾਲਵਰ ਦੇ ਵਿੱਚ ਗੋਲੀਆਂ 6 ਨੇ, ਤੁਸੀਂ ਬੰਦੇ 4 ਹੀ ਲੱਗਦੇ ਹੋ ਮੈਨੂੰ, ਦੋ ਹੋਰ ਤਾਂ ਲੈ ਆਉਣੇ ਜੀ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਲੱਭਦੇ ਅਨੁਸਾਰ ਸੀ, ਨੱਠਦਿਆਂ ਨੂੰ ਕੋਈ ਥਾਂ ਨਹੀਂ ਲੱਭਿਆ ਉਹਨਾਂ ਨੂੰ, ਨਾ ਰਿਵਾਲਵਰ ਚਲਾਉਣ ਦੀ ਲੋੜ ਪਈ ਤੇ ਨਾ ਕੋਈ ਉਨੀ ਕੀ ਗੱਲ ਹੋਈ, ਇੱਜ਼ਤ ਵੀ ਵੱਜ ਗਈ। ਸ਼ਸਤਰ ਦੇ ਪ੍ਰਤਾਪ ਦੀ ਮੈਂ ਗੱਲ ਕਰਦਾ, ਇਹ ਸ਼ਸਤਰ ਦਾ ਏਡਾ ਵੱਡਾ ਪ੍ਰਤਾਪ ਹੁੰਦਾ, ਪਰ ਤੁਸੀਂ ਪਾਇਆ ਹੁਣ ਕੀ ਚਲੇ ਗਏ। ਸੋ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਦੇ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇੱਕ ਸਾਲ ਸਿੰਘ ਜੀ ਬਹੁਤ ਵੱਡਾ ਪੈਸੇ ਵਾਲਾ ਸੀ ਬੰਦਾ, ਆਇਆ ਪਹਿਲੀ ਵਾਰ ਮੋਹਰਾਂ ਦੀ ਥੈਲੀ ਲੈ ਕੇ ਆਇਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ, ਮਹਾਰਾਜ ਦੇ ਚਰਨਾਂ ਚ ਮੋਹਰਾਂ ਦੀ ਥੈਲੀ ਰੱਖ ਦਿੱਤੀ, ਮੱਥਾ ਟੇਕਿਆ। ਮਹਾਰਾਜ ਨੇ ਕੋਈ ਬਹੁਤਾ ਜ਼ਿਆਦਾ ਰੁਖ ਨਹੀਂ ਕੀਤਾ, ਤੇ ਉਸ ਵੇਲੇ ਇੱਕ ਕੋਈ ਸਿੱਖ ਸ਼ਸਤਰ ਲੈ ਕੇ ਆਇਆ, ਬਹੁਤ ਸੋਹਣੀ ਫਲਾਦੀ ਕਿਰਪਾ, ਤੇਗ ਲੈ ਕੇ ਆਇਆ। ਮਹਾਰਾਜ ਸਾਹਿਬ ਨੇ ਉਹ ਮਿਆਨ ਤੋਂ ਬਾਹਰ ਕੱਢੀ, ਉਹਨੂੰ ਤੇਗ ਦੇ ਦੋਨੇ ਪਾਸੇ ਦੇਖੇ, ਫਿਰ ਉਹਨੂੰ ਚੋਹ ਕੇ ਦੇਖਾ। ਮਾਰਨ ਵੇਲੇ ਸੂਰਮਿਆਂ ਨੂੰ ਪਤਾ ਹੁੰਦਾ ਉਹਦੇ ਦੇਖਣ ਦਾ ਵੀ, ਕਿਸ ਤਰ੍ਹਾਂ ਹੱਥ ਦੇ ਨਾਲ ਉੱਠਦਾ ਸ਼ਸਤਰ, ਕਿਤੇ ਹੱਥ ਨੂੰ ਤਾਂ ਨੀ ਹੇਠਾਂ ਦੱਬ ਰਿਹਾ, ਹੱਥ ਦੇ ਨਾਲ ਹੀ ਉੱਠਣਾ ਚਾਹੀਦਾ ਸ਼ਸਤਰ, ਉਹਦੇ ਨਾਲ ਜੰਗ ਚੰਗਾ ਕੀਤਾ ਜਾ ਸਕਦਾ। ਉਹ ਮਹਾਰਾਜ ਦੇਖਦੇ ਨੇ, ਉਹ ਸੇਠ ਸੀ ਜਿਹੜਾ ਬਾਣੀਆ ਆਇਆ, ਇੱਕ ਤਾਂ ਪਹਿਲੀ ਵਾਰ ਕਹਿੰਦਾ ਵੀ ਗੁਰੂ ਤਾਂ ਲੋਹੇ ਦਾ ਵਪਾਰੀ ਲੱਗਦਾ, ਕਹਿੰਦਾ ਮੋਹਰਾਂ ਦੀ ਥੈਲੀ ਵਾਲੀ ਦੇਖਿਆ ਵੀ ਨੀ, ਕਹਿੰਦਾ ਮੈਂ ਕਿੰਨੀਆਂ ਮੋਹਰਾਂ ਲਿਆ, ਕਹਿੰਦਾ ਵੀ ਮੋਹਰਾਂ ਦੇ ਨਾਂ ਤਾਂ ਇਹ ਜਿਹਾ ਕਿੰਨਾ ਹੀ ਲੋਹਾ ਖਰੀਦਿਆ ਜਾ ਸਕਦਾ, ਲੋਹਾ ਹੀ ਦੱਸੇ ਮਹਾਰਾਜ ਜੀ ਉਸ ਕਿਰਪਾਨ। ਕਹਿੰਦਾ ਵੀ ਬਾਤ ਕੋਈ ਬਹੁਤੀ ਚੰਗੀ ਨੀ, ਇਹਦੇ ਨਾਲ ਤਾਂ ਮੈਂ ਕਿਤੇ ਹੋਰ ਥਾਂ ਮੱਥਾ ਟੇਕ ਲੂੰ, ਕਿਉਂਕਿ ਲੋਕੀ ਪੈਸਾ ਉੱਥੇ ਦਿੰਦੇ ਨੇ ਜਿੱਥੇ ਇਹਨਾਂ ਦੀ ਵਡਿਆਈ ਹੋਵੇ, ਜੇ ਵਡਿਆਈ ਨਾ ਹੋਵੇ, ਨਾਂ ਦੇ ਜਗਾਰੇ ਛੱਡੇ ਜਾਣ, ਨਾਂ ਲਿਆ ਜਾਵੇ, ਬਹੁਤ ਕੁਛ ਕਰਨਾ ਪੈਂਦਾ, ਤਾਂ ਕਿਤੇ ਜਾ ਕੇ ਕੋਈ ਸਾਧ ਸੰਗੀ ਕੁਛ ਦਿੰਦਾ, ਜੇ ਬੋਲੀ ਕਰਦਾ, ਤੁਹਾਨੂੰ ਕੀ ਐਂਗਲਦਾ। ਤੇ ਉਹ ਲੋਕਾਂ ਨੂੰ ਸੁਭਾਅ ਬਣਿਆ ਹੋਇਆ, ਸੁਭਾਅ ਦੇ ਮੁਤਾਬਕ ਉਹਨੇ ਕਿਹਾ ਜੇ ਵਡਿਆਈ ਹੋਈ ਨੀ ਹੋਈ ਆਪਾਂ ਪੈਸੇ, ਉਹਨੇ ਕੈਸੀ ਮੂਰਖਤਾ ਕੀਤੀ, ਮਹਾਰਾਜ ਸਾਹਿਬ ਜੀ ਤਾਂ ਸ਼ਸਤਰ ਦੇਖਦੇ ਰਹਿ ਗਏ, ਮੋਹਰਾਂ ਦੀ ਥੈਲੀ ਚੱਕ ਲਿਆ ਗਿਆ ਮਹਾਰਾਜ ਦੇ ਮੂਹਰਿਓ। ਸਿੱਖਾਂ ਨੇ ਵੀ ਦੇਖਿਆ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਦੇਖਿਆ ਵੀ ਬਾਤ ਤਾਂ ਚੰਗੀ ਨੀ ਕੀਤੀ ਇਹਨੇ, ਜਿਹੜੀ ਚੀਜ਼ ਇੱਕ ਵਾਰੀ ਭੇਟਾ ਹੋ ਗਈ ਉਹਦਾ ਅਧਿਕਾਰ ਖਤਮ ਹੋ ਗਿਆ, ਇੱਕ ਵਾਰੀ ਗੋਲ ਵੀ ਪੈਸੇ ਲੱਗਦੇ, ਤੁਸੀਂ ਕੀ ਲੱਗਦੇ ਉਸ ਪੈਸੇ ਦੇ ਗੁਰੂ ਜਾਣੇ, ਤੇ ਗੋਲ ਸਾਹਮਣੇ ਆ ਗਏ ਜਾਣ, ਤੁਹਾਡੇ ਜੁੰਮੇ ਤਾਂ ਕੋਈ ਬਾਤ ਨੀ ਹੈ, ਗਲਤ ਵਰਤੋਂ ਕਰਨਗੇ, ਦੇਣਦਾਰ ਹੋਣਗੇ ਜਿਹੜੇ ਸਾਹਮਣ ਵਾਲੇ। ਮਹਾਰਾਜ ਸਾਹਿਬ ਨੇ ਦੇਖਿਆ ਬਾਣੀਆਂ ਤੁਰਿਆ ਜਾਂਦਾ, ਸਤਿਗੁਰੂ ਮਹਾਰਾਜ ਨੇ ਸਿੰਘ ਹੁਣ ਆਗਿਆ ਤੋਂ ਬਿਨਾਂ ਕੁਛ ਨੀ, ਇਸ਼ਾਰਾ ਭਾਲਦੇ ਸੀ ਮਹਾਰਾਜ, ਇੱਕ ਵਾਰੀ ਨਿਗਾਹ ਕਰਕੇ ਉਧਰ ਨੂੰ ਕਰਦੀ, ਪਤਾ ਨੀ ਕਿੰਨੇ ਚਿੰਬੜ ਜਾਂਦੇ, ਮਹਾਰਾਜ ਨੂੰ ਪਤਾ ਸੀ ਵੀ ਇਹਨਾਂ ਨੇ ਬਾਹਲੇ ਨੇ ਪੈ ਜਾਣਾ ਗੱਲ। ਇੱਕ ਸਿੰਘ ਨੂੰ ਬੁਲਾਇਆ, ਕਹਿੰਦੇ ਉਹਦੇ ਕੰਨ ਚ, ਕਹਿੰਦੇ ਐ ਕਰੀ ਆਲਮ ਸਿੰਘ ਦੀ ਡਿਊਟੀ ਲਾਈ, ਕਹਿੰਦੇ ਇਸ ਤਰ੍ਹਾਂ ਕਰੀ ਵੀ ਦੇਖੀ ਮਾਰਨਾ ਤਾਂ ਨੀ ਹੈ, ਵਿਚਾਰਾ ਪਹਿਲੀ ਵਾਰ ਆਇਆ ਗੁਰੂ ਸ਼ਰਨ ਵਿੱਚ, ਡਰ ਜਾਊਗਾ ਬਾਣੀ। ਕਹਿੰਦੇ ਮਿਆਨ ਦੇ ਵਿੱਚੋਂ ਹੀ ਦੋ ਕੁ ਵਾਰੀ ਖੜਕਾ ਦੀ ਕਿਰਪਾਨ, ਇਹ ਤਬਕਾ ਮਾਰੀ ਪੂਰਾ ਬਣਾ ਕੇ, ਲੋੜ ਪਈ ਤੂੰ ਮਿਆਨ ਤੋਂ ਬਾਹਰ ਕੱਢ ਲੈ। ਕਹਿੰਦੇ ਉਹਨੇ ਘਬਰਾ ਜਾਣਾ ਵੀ ਤੂੰ ਫੜ ਕੇ ਨਾ ਲਿਆਈ, ਉਸੇ ਨੂੰ ਮੁੜ ਕੇ ਇੱਥੇ ਲੈ ਕੇ ਆ, ਵੀ ਥੈਲੀ ਮੁੜ ਕੇ ਰੱਖੇ ਤਾਂ ਗੁਰੂ ਦੀ ਹੈ, ਗੁਰੂ ਘਰ ਦੀ ਚੋਰੀ ਥੋੜੀ ਹੋ ਦੇਣੀਆਂ ਸੀ। ਉਸੇ ਵੇਲੇ ਸਾਧ ਸਿੰਘ ਸਿੰਘ ਗਿਆ, ਉਹ ਤਾਂ ਇਸ਼ਾਰਾ ਪਾਉਣ ਦੀ ਦੇਰ ਸੀ, ਦੋ ਛਲਾਂਗਾਂ ਮਾਰੀਆਂ ਉਹਨੂੰ, ਮਾਰਿਆ ਤਬਕਾ, ਕਹਿੰਦੇ ਠਹਿਰੋ ਤੂੰ ਗੁਰੂ ਘਰ ਦੀ ਚੋਰੀ ਕਰਕੇ ਲੈ ਕੇ ਆ। ਉਹ ਕਹਿੰਦਾ ਨਹੀਂ ਜੀ ਮੇਰੀ ਸੀ, ਕਹਿੰਦੇ ਤੇਰੇ ਕਿੱਥੇ ਸੀ ਗੁਰੂ ਦੇ ਨਾਲ, ਕਹਿੰਦਾ ਵੱਢਦੀ ਉਹ ਧੌਣ ਹੋਣੀ, ਜਿਸ ਵੇਲੇ ਮਿਆਨ ਤੋਂ ਕੱਢੀ ਬਾਹਰ, ਕਹਿੰਦਾ ਜੀ ਦੇਖੋ ਕਹਿੰਦੇ ਮਾਰਨਾ ਦਿਓ, ਮੈਂ ਰੱਖਿਆ ਉਹਨਾਂ ਉੱਥੇ, ਕਹਿੰਦੇ ਚੱਲ ਤੁਰ। ਉਹ ਮੂਹਰੇ ਆਉਂਦਾ, ਸਿੰਘ ਪਿੱਛੇ ਆਉਂਦਾ, ਸਾਹ ਦੇਣਾ ਸਾਹ ਨੀ ਲੱਗਦਾ ਬਾਣੀ ਜਾਂਦੇ, ਜਦੋਂ ਆ ਕੋਲ ਅੱਖਾਂ ਚੰਜੂ ਭਰੇ ਹੋਏ ਮਹਾਰਾਜ, ਕਹਿੰਦੇ ਕੀ ਹਾਲ ਹੈ ਤੇਰਾ, ਕੀ ਗੱਲ ਹੈ, ਘਬਰਾਇਆ ਕਿਉਂ ਹੈ। ਕਹਿੰਦਾ ਜੀ ਡਰ ਲੱਗਦਾ ਇਹਨੂੰ, ਸਿੱਖ ਨੂੰ ਪਰਾਂ ਕਰੋ ਮੇਰੇ ਪਿੱਛੋਂ। ਕਹਿੰਦੇ ਦੇਖ ਲਿਆ ਤੂੰ, ਕਹਿੰਦਾ ਸੀ ਗੁਰੂ ਲੋਹੇ ਦਾ ਵਪਾਰੀ ਹੈ, ਕਹਿੰਦੇ ਲੋੜ ਤਾਂ ਮੋਹਰਾਂ ਦੀ ਵੀ ਹੈ, ਕਿਉਂਕਿ ਬਹੁਤ ਕਾਰਜ ਕਰਨੇ ਨੇ, ਬਿਲਡਿੰਗਾਂ ਬਣਨੀਆਂ, ਲੰਗਰ ਚੱਲਣਾ, ਬਹੁਤ ਕੁਛ ਲੋੜ ਹੈ ਮੋਹਰਾਂ ਦੀ ਵੀ। ਪਰ ਕਹਿੰਦੇ ਮੋਹਰਾਂ ਤਾਂ ਗਈਆਂ ਵੀ ਆ ਜਾਂਦੀਆਂ ਨੇ, ਜੇ ਇਹ ਹੋਵੇ ਜਿਹਦੀ ਗੱਲ ਕਰਦਾ ਸੀ, ਤਾਂ ਤੇਗ ਦਾ ਹੀ ਪ੍ਰਤਾਪ ਹੈ, ਮੇਰੀਆਂ ਗਈਆਂ ਹੋਈਆਂ ਮੋਹਰਾਂ ਨੀ ਵਾਪਸ ਆ ਗਈਆਂ, ਇਸ ਕਰਕੇ ਭਾਈ ਮੈਂ ਤੇਗ ਨੂੰ ਤਾਂ ਪਹਿਲ ਦਿੱਤੀ ਹੈ ਮਹਾਰਾਜ ਨੇ। ਸ਼ਸਤਰ ਦਾ ਅਹਿਸਾਸ ਨੀ ਪ੍ਰਤਾਪ ਹੁੰਦਾ ਹੈ, ਉਹ ਮਹਾਰਾਜ ਸਾਹਿਬ ਜੀ ਸ਼ਸਤਰ ਦਾ ਅਭਿਆਸ ਕਰਦੇ
ਨੇ,
ਵਿਸ਼ੇਸ਼ ਕਰਕੇ ਦੇਸੋਂ ਪ੍ਰਦੇਸੋਂ ਆ ਕਰਕੇ ਨੇਤਾ ਪ੍ਰਤੀ ਅਨੇਕਾਂ ਕਾਮਨਾ ਇੱਛਾ ਲੈ ਕੇ ਆਉਂਦੇ ਨੇ, ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇਵ ਹੈ, ਗੁਰੂ ਬਖਸ਼ਾਂ ਵੀ ਕਰਦਾ ਹੈ। ਇਹ ਜੇ ਕਿਸੇ ਸਿੱਖ ਦੀ ਭੀੜ ਬਣ ਜਾਂਦੀ ਹੈ, ਗੁਰੂ ਨੂੰ ਯਾਦ ਕਰਦਾ, ਗੁਰੂ ਉੱਥੇ ਹੀ ਪਹੁੰਚ ਜਾਂਦੇ ਜਿੱਥੇ ਸਿੱਖ ਯਾਦ ਕਰ ਰਹੇ, ਇਹ ਸਾਰੀ ਵਾਰਤਾ ਦੱਸਦੇ
ਨੇ।
ਦੀਵਾਨ ਵਿੱਚ ਬੈਠ ਕੇ ਮੇਰੇ ਪਾਤਸ਼ਾਹ ਦਰਸ਼ਨ ਦਿੰਦੇ ਹਨ, ਤੇ ਇਹੋ ਸਾਧ ਸਿੰਘ ਜੀ ਬਹੁਤ ਸਾਰੀ ਸੈਨਾ ਖਬਰ ਲੈਣ ਵਾਸਤੇ ਨਾਲ ਹੈ, ਤੇ ਜਿੱਥੇ ਜਿੱਥੇ ਵੀ ਦਾਸਾਂ ਦੇ ਕਾਜ ਹਨ, ਜੈ ਜੈ ਕਾਜ ਕਿਰਤ ਸੇਵਕੀ, ਤਹਾਂ ਤਹਾਂ ਉਠਦਾ ਵੈ
ਸਿਮਰੈ ਗੁਰੂ ਗਰੀਬ ਨਿਵਾਜੋ।
ਗਰੀਬ ਨਿਵਾਜ, ਗਰੀਬਾਂ ਨੂੰ ਵਡਿਆਈ ਦੇਣ ਵਾਲੇ ਨੂੰ ਨਿਵਾਜਣਾ ਵਡਿਆਉਣਾ ਹੁੰਦਾ, ਗਰੀਬਾਂ ਨੂੰ ਵਡਿਆਈ ਦੇਣ ਵਾਲੇ, ਨੀਚੋਂ ਉੱਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਐਸੇ ਸਤਿਗੁਰੂ ਹਨ। ਸਾਰੀ ਜਗ੍ਹਾ ਜਾ ਕੇ ਸਤਿਗੁਰੂ ਸਹਾਇਤਾ ਕਰਦੇ ਹਨ ਸਿੱਖਾਂ ਦੇ, ਆਪਣੇ ਜਿਹੜੇ ਪਿਆਰੇ ਉਹਨਾਂ ਨੂੰ ਡਰ ਨਹੀਂ ਪੈਣ ਦਿੰਦੇ, ਸਾਧ ਸਿੰਘ ਜੀ ਜੇ ਕੋਈ ਡਰ ਦਿੰਦਾ ਹੈ ਤਾਂ ਨਿਰਭੈਤਾ ਦਾ ਦਾਨ ਦਿੰਦੇ
ਨੇ।
ਕਦੇ ਕਦੇ ਸਤਿਗੁਰੂ ਜਾਂਦੇ ਨੇ ਜੰਗਲ ਵਿੱਚ, ਜਿਹੜੇ ਜੀਵਾਂ ਦਾ ਕਲਿਆਣ ਕਰਨਾ ਹੈ ਉਹਨਾਂ ਜੀਵਾਂ ਨੂੰ ਚੁਣ ਚੁਣ ਕੇ ਉਹਨਾਂ ਦਾ ਭਲਾ ਕਰਦੇ ਹਨ।
ਜੀਵਨ ਕੋ ਭਾਵ
ਅਨੇਕ ਜੀਵਾਂ ਦਾ ਭਲਾ ਕਰ ਦਿੰਦੇ ਨੇ, ਇਸ ਦੇਹ ਤੋਂ ਛੁਟਕਾਰਾ ਕਰਾ ਕੇ ਸੱਚਖੰਡ ਭੇਜ ਦਿੰਦੇ ਹਨ। ਫਾਰਸੀ ਦੇ ਵਿੱਚ ਸ਼ਲਕ ਕਹਿੰਦੇ ਨੂੰ ਬਹੁਤੀਆਂ ਬੰਦੂਕਾਂ ਇੱਕੋ ਵਾਰੀ ਮਾਰ ਦੇਣੀ, ਉਹਨੂੰ ਸ਼ਲਕ ਕਹਿੰਦੇ ਨੇ। ਸ਼ਲਕ ਕਹਿੰਦੀ ਹੈ ਬਹੁਤੀਆਂ ਬੰਦੂਕਾਂ ਦਾ ਇੱਕੋ ਵਾਰ ਤੜ ਤੜ ਕਰਕੇ ਚੱਲ ਜਾਣਾ। ਕਦੇ ਕਦੇ ਸ਼ਲਕ ਕਰਾਉਂਦੇ ਹਨ ਤੇ ਇਉਂ ਬਹੁਤ ਪ੍ਰਕਾਰ ਦੇ ਮੰਗਲ ਖੁਸ਼ੀਆਂ ਹੁੰਦੇ ਹਨ। ਫਿਰ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਸਰੋਵਰ ਵਿੱਚ ਸਤਿਗੁਰੂ ਮਹਾਰਾਜ ਜੀ ਇਸ਼ਨਾਨ ਕਰਦੇ ਹਨ। ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਦਰਸ਼ਨ ਕਰਦੇ ਹਨ। ਆਪ ਜਾਂਦੇ ਨੇ ਹਰ ਰੋਜ਼ ਦੀ ਨਿੱਤ ਦੀ ਕਿਰਿਆ ਇਹ, ਹਰ ਰੋਜ਼ ਜਾਂਦੇ ਨੇ। ਇੱਥੇ ਤਾਂ ਬਹੁਤ ਸਾਰੇ ਸਾਧ ਜੀ ਸਿੱਖਾਂ ਨੇ, ਇੱਥੇ ਤਾਂ ਬੜੀ ਕਿਰਪਾ ਹੈ। ਪਿੰਡਾਂ ਚ ਅਜੇ ਵੀ ਪੰਜਾਬ ਦੇ ਇਹ ਰਿਵਾਜ ਹੈ ਵੀ 29 ਦਿਨ ਗੁਰਦੁਆਰੇ ਨਹੀਂ ਜਾਣ, 29 ਦਿਨ ਪੂਰੇ ਗਿਣ ਕੇ ਰੱਖੇ ਹੋਏ ਨੇ। ਇੱਕ ਦਿਨ ਜਾਣਾ ਵਧੀਆ ਵਧੀਆ ਕੱਪੜੇ ਪਾ ਕੇ। ਤੇ ਮੈਨੂੰ ਪੁੱਛਣਾ ਵੀ ਕਿੱਧਰ ਚੱਲਿਆ ਸਿੰਘ ਜੀ, ਕਹਿੰਦਾ ਤੈਨੂੰ ਨੀ ਪਤਾ ਅੱਜ ਸੰਗਰਾਂਦ ਹੈ, 29 ਦਿਨ ਨਹੀਂ ਜਾਣਾ, ਜਿਹੜੇ ਇੱਕ ਦਿਨ ਹੀ ਜਾਣਾ। ਇਸ ਤਰ੍ਹਾਂ ਕਈਆਂ ਨੇ ਪੂਰਨਵਾਸੀ ਰੱਖੀ ਹੋਵੇ, ਪੂਰਨਵਾਸੀ ਨੂੰ ਜਾਣਾ, ਬਾਕੀ ਨੇ 29 ਦਿਨ ਜਾਣਾ। ਇਹ ਕਿੱਧਰ ਦੀ ਸਾਧ ਜੀ ਸਿੱਖੀ ਹੈ। ਜਹ ਧਰਮਸਾਲ ਤਹ ਨੀਤ ਜਾਈਦਾ, ਜਿੱਥੇ ਗੁਰਦੁਆਰਾ ਗੁਰੂ ਗ੍ਰੰਥ ਪ੍ਰਕਾਰ ਉੱਥੇ ਨਿੱਤ ਜਾਣਾ, ਇਹ ਵਚਨ ਹੈ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨਿਤਾ ਪ੍ਰਤੀ ਆਪ ਜਾਂਦੇ ਨੇ ਗੁਰੂ ਹਰਗੋਬਿੰਦ ਸਾਹਿਬ, ਮੱਥਾ ਟੇਕਦੇ ਨੇ। ਫਿਰ ਚਾਰ ਪ੍ਰਕਰਮਾ ਗੁਰੂ ਘਰ ਦੇ ਸਾਧ ਸਿੰਘ ਜੀ, ਜਿਵੇਂ ਚਾਰ ਲਾਵਾਂ ਨੇ, ਚਾਰ ਪ੍ਰਕਰਮਾ ਜਿਹੜੀਆਂ ਇਹ ਪ੍ਰਮਾਣ ਲਈ ਕੀਤੀਆਂ ਹਨ। ਤੇ ਹੁਣ ਭਾਈ ਸਾਹਿਬ ਲਿਖਦੇ ਕਿ ਅੰਦਰ ਬਹੁਤੀ ਦੇਰ ਨੀ ਬੈਠਦੇ ਮਹਾਰਾਜ, ਅਲਪ ਨਾਮ ਥੋੜੇ ਦਾ ਹੁੰਦਾ, ਥੋੜਾ ਸਮਾਂ ਬੈਠਦੇ ਦਰਬਾਰ ਸਾਹਿਬ। ਕਿਉਂ, ਇਹਦਾ ਕਾਰਨ ਕੀ ਹੈ? ਉਹਦਾ ਕਾਰਨ ਅੱਗੇ ਦੱਸਦੇ ਹਨ। ਕਹਿ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਸਿੱਖੋ, ਮੈਂ ਬਹੁਤੀ ਦੇਰ ਤਾਂ ਨੀ ਬੈਠਦਾ, ਕਿਤੇ ਹਰਿਮੰਦਰ ਸਾਹਿਬ ਦੇ ਵਿੱਚ ਬੈਠਿਆ ਮੇਰੇ ਪੈਰਾਂ ਨੂੰ ਹੱਥ ਨਾ ਕੋਈ ਲਾ ਦੇਵੇ। ਇਹਦੇ ਚ ਹਰਿਮੰਦਰ ਸਾਹਿਬ ਦੀ ਤਾਜ਼ੀਨ ਹੋਏਗੀ। ਹਰਿਮੰਦਰ ਸਾਹਿਬ ਮੇਰੇ ਗੁਰੂ ਰਾਮਦਾਸ ਦਾ ਸਰੂਪ ਹੈ, ਇਸ ਕਰਕੇ ਇਸ ਮੰਦਰ ਦੇ ਅੰਦਰ ਕਿਸੇ ਬੰਦੇ ਦੀ ਕੋਈ, ਹਾਲਾਂਕਿ ਗੁਰੂ ਪਰਮੇਸ਼ਵਰ ਹੈ, ਮਰਿਆਦਾ ਦੇਖੋ ਕੈਸੀ ਬਣੀ ਮਹਾਰਾਜ। ਇਸ ਕਰਕੇ ਅਲਪ ਸਮੇਂ ਰਹਿੰਦੇ ਨੇ ਉੱਥੇ, ਬਹੁਤੀ ਦੇਰ ਨਹੀਂ। ਮੈਂ ਹੈਰਾਨ ਹਾਂ ਜਿਹੜੇ ਭਾਈ, ਪਤਾ ਨੀ ਮਹਾਤਮਾ ਦੇ ਸੇਵਕਾਂ ਦੀ ਵੀ ਕਮਜ਼ੋਰੀਆਂ ਨੇ ਜਾਂ ਸੰਤਾਂ ਨੂੰ ਸੁਭਾਅ ਬਣ ਗਿਆ, ਇਹ ਵੱਖਰੀਆਂ ਵੱਖਰੀਆਂ ਵਿਛਾਈਆਂ ਕਰਕੇ ਵਿਛਾਉਣਗੇ ਸਾਧ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਗੁਰੂ ਪਿਆਰੇ ਮਨਮਤ ਹੈ, ਇਹ ਤੋਂ ਹਟਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਐਸੀਆਂ ਮਨਮਤਾਂ ਦੇਖ ਕੇ ਬੜਾ ਮਨ ਉਦਾਸ ਵੀ ਹੁੰਦਾ ਹੈ ਕਈ ਵਾਰ, ਤੇ ਝਗੜੇ ਗੱਲ ਪੈਣ ਵਾਲੀ ਗੱਲ ਵੀ ਹੋ ਜਾਂਦੀ ਹੈ। ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਬੜਾ ਅਮੀਰ ਸਾਧ ਸਿੰਘ ਜੀ, ਬਹੁਤ ਪੈਸੇ ਵਾਲਾ ਲੀਡਰ ਟਾਈਪ ਹੁੰਦਾ ਸੀ, ਉਹ ਚੜਾਈ ਕਰ ਗਏ। ਚੜਾਈ ਕਰਨ ਤੋਂ ਬਾਅਦ ਸੰਤ ਸਮਾਜ ਦੇ ਬਹੁਤ ਸਾਰੇ ਸੰਤ ਸੱਦੇ। ਮੈਂ ਵੀ ਉਸ ਇਲਾਕੇ ਚ ਵਿਚਰਦਾ, ਮੈਨੂੰ ਵੀ ਸੁਨੇਹਾਇਆ, ਮੇਰੇ ਵੀ ਮਿਲਣ ਵਾਲੇ ਸੀ। ਮੇਰੇ ਜਾਂਦੇ ਨੂੰ ਇੱਕ ਸੰਤ ਕੀਰਤਨ ਕਰੇ ਤੇ ਬਾਕੀ ਦੇ ਸੰਤ ਬੈਠੇ ਸੀ, ਉਹਨਾਂ ਦੀ ਵਾਰੀ ਦੀ ਸੀ ਆਈ ਅਜੇ, ਤੇ ਇੱਕ ਥਾਂ ਤੇ ਪੂਰਾ ਇਸ ਤਰ੍ਹਾਂ ਗੱਦਾ ਲੱਗਿਆ ਹੋਇਆ, ਉਹ ਗੱਦੇ ਦੇ ਉੱਤੇ ਕੀਰਤਨ ਵਾਲਾ ਨੀ ਬੈਠਿਆ, ਕੀਰਤਨ ਵਾਲਾ ਸਾਈਡ ਤੇ ਕਰ ਰਿਹਾ। ਮੈਂ ਪਹਿਲਾਂ ਤਾਂ ਬੜੀ ਸਮਝਣ ਦੀ ਕੋਸ਼ਿਸ਼ ਕਰੀ ਕਿ ਗੱਦਾ ਕਾਹਦੇ ਵਾਸਤੇ, ਪਰ ਮੇਰੀ ਸਮਝ ਨਾ ਆਇਆ। ਸਮਝ ਨਾ ਆਉਣ ਤੋਂ ਫਿਰ ਮੈਂ ਬੁਲਾ ਕੇ ਇੱਕ ਸੰਤ ਨੂੰ ਪੁੱਛਿਆ, ਜਿਹੜਾ ਕੋਲ ਸੀ, ਜਿਹੜਾ ਮੇਰੇ ਹੱਥਾਂ ਚ ਸੰਤ ਬਣਿਆ ਸੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਸੰਤ ਜੀ ਆ ਗੱਦਾ? ਕਹਿੰਦਾ ਜੀ ਇੱਕ ਹੋਰ ਬਹੁਤ ਬੜੇ ਸੰਤ ਨੇ ਆਉਣਾ ਉਹਦੇ ਵਾਸਤੇ ਆ। ਅੱਛਾ, ਇਹ ਵੀ ਪੈਮਾਨਾ ਰੱਖਿਆ ਹੋਇਆ ਵੀ ਬੜਾ ਤੇ ਛੋਟਾ ਸੰਤ ਹੁੰਦਾ? ਮੈਂ ਕਿਹਾ ਕੀਰਤਨ ਤਾਂ ਨੀ ਬੜਾ ਹੈ, ਸੰਤ ਤਾਂ ਬੜਾ ਹੈਗਾ, ਕੀਰਤਨ ਤਾਂ ਕੋਈ ਬੜਾ ਨੀ। ਉਹ ਗੁਰੂ ਦਾ ਜਸ ਹੋ ਰਿਹਾ, ਜਸ ਕਰਨ ਵਾਲਾ ਚਾਹੀਦਾ ਉਹਦੇ ਤੇ ਗਰੈਲੇ ਤੇ ਬੈਠਾ। ਮੈਂ ਕਿਹਾ ਤੁਸੀਂ ਕਿਹੋ ਜਿਹੇ ਬੰਦੇ ਹੋ ਜਿਹੜੇ ਤੁਸੀਂ ਹੇਠਾਂ ਕਰੀ ਜਾਂਦੇ ਹੋ, ਕੀਰਤਨ ਤੁਹਾਨੂੰ ਦਿਸਿਆ ਜੀ? ਆਪਾਂ ਧਰਮ ਦੇ ਪ੍ਰਚਾਰਕ, ਕਹਿੰਦੇ ਜੀ ਆਪਣਾ ਇਹਦੇ ਵਿੱਚ ਦੂਏ ਥਾਂ ਆਇਆ, ਅਗਲਾ ਕਹੂਗਾ ਜੀ ਲੜਾਈ ਕਰ ਦਿੱਤੀ, ਐ ਕਰ ਦਿੱਤਾ। ਮੈਂ ਕਿਹਾ ਗੁਰਮਤ ਦਾ ਨਿਯਮ ਹੈ, ਇਹਦੀ ਪਾਲਣਾ ਕੌਣ ਕਰੂਗਾ? ਮੈਂ ਕਿਹਾ ਇਹੀ ਬਾਤ ਹੈ ਵੀ ਬੁਰਾ ਨੀ ਪੈਣਾ ਚਾਹੁੰਦੇ ਤੁਸੀਂ, ਫਿਰ ਤੁਸੀਂ ਜੇ ਇੰਨੀ ਮੁਤਾਦਗੀ ਕਰਨੀ ਹੈ, ਚੋਰੇ ਪਾਉਣ ਦਾ ਫਾਇਦਾ ਕੀ ਹੈ? ਮੈਂ ਕਿਹਾ ਜਿਵੇਂ ਜਿਹੜਾ ਕਹੂਗਾ ਉਹ ਵੀ ਮੈਂ ਕਰਦਾ। ਮੈਂ ਉੱਠਿਆ, ਗਲੈਲਾ ਕਰਿਆ, ਇਕੱਠਾ ਕਰਕੇ ਗੂੰਜਾ ਕਰਕੇ ਮੈਂ ਉਹ ਤਸਬੂ ਦੇ ਹੇਠਾਂ ਲਗਾ ਦਿੱਤਾ। ਮੈਂ ਕਿਹਾ ਹੁਣ ਮੌਜ ਨਾਲ ਬੈਠੇ ਕੀਰਤਨ ਕਰੀ ਜਾਓ। ਸਾਧ ਸਿੰਘ ਜੀ ਨਾ ਪ੍ਰਬੰਧਕਾਂ ਦੀ, ਨਾ ਉਸ ਮਹਾਤਮਾ ਦੇ ਚੇਲਿਆਂ ਦੀ ਕਿਸੇ ਦੀ ਜ਼ਰੂਰਤ ਨੀ ਪਈ ਵੀ ਉਹ ਆ ਕੇ ਮੈਨੂੰ ਇਹ ਪੁੱਛਣ ਵੀ ਤੂੰ, ਕੋਈ ਜਦ ਮੈਂ ਗਲਤ ਨਹੀਂ ਕੀਤਾ ਮੈਨੂੰ ਕਿਉਂ ਪੁੱਛੂਗਾ? ਕੀਤਾ ਹੀ ਠੀਕ ਹੈ, ਗੁਰੂ ਦੀ ਹਜ਼ੂਰੀ ਦੇ ਅੰਦਰ ਵੱਖਰੇ ਮਨੁੱਖ ਨੂੰ ਗੱਦਾ ਲਾ ਕੇ ਉਹਨੂੰ ਪੈਰਾਂ ਨੂੰ ਮੱਥੇ ਟੇਕਣੇ ਗੁਰੂ ਦੀ ਹਜ਼ੂਰੀ ਚ। ਦੇਖੋ ਗੁਰੂ ਸਾਹਿਬ ਦੀ ਹਜ਼ੂਰੀ ਤੋਂ ਬਾਹਰ ਇਹ ਗੁਰੂ ਦਾ ਦਰਬਾਰ ਹੈ, ਤੁਸੀਂ ਮਾਤਾ ਪਿਤਾ ਦੀ ਪੈੜੀ ਹੱਥ ਲਓ, ਮੈਂ ਕੋਈ ਖੰਡਨ ਨਹੀਂ ਕਰੂੰ। ਮਹਾਤਮਾ ਦੇ ਚਰਨੀ ਹੱਥ ਲਓ, ਮੈਂ ਨੀ ਖੰਡਨ ਕਰਦਾ ਇਸ ਬਾਤ ਦਾ, ਕਿਉਂਕਿ ਗੁਰਮਤ ਨੀ ਕਰਦੀ ਇਹਦਾ ਖੰਡਨ, ਨਾਨਕ ਤਿਸ ਜੰਗ ਕੇ ਪੂਜੋ ਸਤ ਪੈਰਾ ਵੀ ਲਿਖਿਆ ਹੋਇਆ। ਦਾਨ ਮਹਿੰਡਾ ਤਰੀ ਖਾਸ ਕਿਰਪਾ ਗੁਰੂ ਕੀ ਹਜ਼ੂਰੀ ਦੇ ਅੰਦਰ ਮਨਮਤ ਹੈ। ਪੈਰੀਂ ਤੋਂ ਲਾਉਣਾ ਵੀ ਪਾਪ ਤੇ ਲਾਉਣਾ ਵੀ ਪਾਪ, ਦੋਨੇ ਪਾਪ ਨੇ। ਤੋਂ ਸਾਨੂੰ ਦੋਨਾਂ ਤਰ੍ਹਾਂ ਨੂੰ ਬਚਣਾ ਚਾਹੀਦਾ, ਲਾਉਣ ਵਾਲਿਆਂ ਨੂੰ ਵੀ ਤੇ ਲਾਉਣ ਵਾਲਿਆਂ ਨੂੰ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ। ਤੇ ਇੱਕ ਕਿਉਂਕਿ ਹੋਰ ਪੜੋ ਜੀ, ਮੈਂ ਕੁਛ ਵਿਚਾਰ
ਕਰਦਾ।
ਇਹੋ ਸਤਿਗੁਰੂ ਜਾਣ ਕੇ ਉੱਥੋਂ ਉੱਠ ਜਾਂਦੇ ਹਨ, ਜਿੱਥੇ ਅਕਾਲ ਤਖ਼ਤ ਸਾਹਿਬ ਹੈ ਉੱਥੇ ਬੈਠਦੇ ਨੇ ਜਾ
ਕੇ,
ਉੱਥੇ ਜਾ ਕੇ ਸਤਿਗੁਰੂ ਦੀ ਵਾਣ ਲਾਉਂਦੇ
ਨੇ।
ਸੰਧਿਆ ਦੇ ਸਮੇਂ ਸਾਧ ਸਿੰਘ ਫਿਰ ਆਪਣੇ ਮਹਿਲਾਂ ਵਿੱਚ ਜਾਂਦੇ
ਨੇ,
ਜਿੱਥੇ ਮਾਤਾ ਦਮੋਦਰੀ ਸਾਧ ਸਿੰਘ ਵੱਡੇ ਮਹਿਲ ਨੂੰ ਗੁਰੂ ਸਾਹਿਬ ਦੇ ਭਾਈ ਕੱਲੇ ਗ੍ਰਾਮ ਤੋਂ ਨੂੰ ਭਾਈ ਪਾਰੋ ਦੀ ਵੰਸ਼ ਚੋਂ ਨਰਾਇਣ ਦਾਸ ਜੀ ਹੋਏ, ਉਹਨਾਂ ਦੀ ਸਪੁੱਤਰੀ ਮਾਤਾ ਸਾਹਿਬ ਸਿੰਘ ਜੀ ਦਮੋਦਰੀ ਹੈ, ਜਿਹਦੇ ਨਾਲ ਮਹਾਰਾਜ ਸਾਹਿਬ ਜੀ ਦੀ ਸ਼ਾਦੀ ਹੋਈ ਹੈ ਪਹਿਲੀ, ਤੇ ਗੁਰੂ ਅਰਜਨ ਸਾਹਿਬ ਜੀ ਆਪਣੇ ਹੁੰਦਿਆਂ ਕਰ ਗਏ ਹੈ। ਉਸ ਤੋਂ ਬਾਅਦ ਦੋ ਸ਼ਾਦੀਆਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਪਿਓ ਦੇ ਥਾਂ ਤੇ ਸਾਥ ਸੀ, ਪਿਤਾ ਦੇ ਥਾਂ ਤੇ ਬਾਬਾ ਬੁੱਢਾ ਸਾਹਿਬ ਨੂੰ ਖੜਾਇਆ ਜਾਂਦਾ ਰਿਹਾ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਮਾਤਾ ਸਾਹਿਬ ਸਿੰਘ ਜੀ ਕਿਉਂਕਿ ਇੱਕ ਉਸ ਵੰਸ਼ ਤੋਂ ਹੈ ਜਿਹੜੀ ਵੰਸ਼ ਦੇ ਵਿੱਚ ਬ੍ਰਹਮ ਗਿਆਨੀ ਭਾਈ ਪਾਰੋ ਵਰਗੇ ਹੋਏ, ਤੇ ਉਸ ਵੰਸ਼ ਦੇ ਭਾਈ ਨਰੈਣ ਦਾਸ ਉਹਦੀ ਪੁੱਤਰੀ ਮਾਤਾ ਜੀ ਹੈ, ਜਿਹਦੀ ਕੁੱਖ ਤੋਂ ਬਾਬਾ ਗੁਰਦਿੱਤਾ ਤੇ ਬੀਬੀ ਬੀਰੋ ਸਾਹਿਬ ਸਿੰਘ ਜੀ ਜਨਮ ਧਾਰਿਆ। ਤੇ ਅੱਗੇ ਮਾਤਾ ਜੀ ਦੀ ਸੇਵਾ ਦਾ ਕੋਈ ਪ੍ਰਸੰਗ ਇਸੇ ਅਧਿਆਇ ਵਿੱਚ ਆਏਗਾ। ਇਹ ਬਾਕੀ ਦੇ ਜਿਹੜੇ ਮਿੰਟ ਮੈਂ ਪ੍ਰਸ਼ਾਦ ਜੀ ਦੇ ਨਾਲ ਪਿੱਛੇ ਕੌਲਾਂ ਦੀ ਬਾਤ ਸਮਾਪਤ ਹੋ ਚੁੱਕੀ ਹੈ, ਬਹੁਤ ਜ਼ਰੂਰੀ ਬਾਤ ਹੈ ਇੱਕ ਗੱਲ, ਖਾਸ ਕਰਕੇ ਸਰੋਤੇ ਜਨ ਜਿਹੜੇ ਲਗਾਤਾਰ ਕੌਲਾਂ ਦੀ ਗੱਲ ਸੁਣਦੇ ਆ ਰਹੇ ਹੋ, ਔਰ ਇੱਥੇ ਵੀ ਬੈਠੇ ਹੋ ਬਹੁਤ ਗਿਣਤੀ ਦੇ ਵਿੱਚ ਦੂਰ ਦੁਰਾਡੇ, ਕਿਉਂਕਿ ਮੈਨੂੰ ਤਾਂ ਇਸ ਗੱਲ ਤੋਂ ਪਤਾ ਤਾਂ ਲੱਗਿਆ ਜਦੋਂ ਫੋਨ ਆਉਣੇ ਸ਼ੁਰੂ ਹੋਏ। ਬੜੀਆਂ ਅਸੀਸਾਂ ਦਿੱਤੀਆਂ ਗੁਰੂ ਪਿਆਰੇ ਹੋ, ਜਿੰਨੇ ਵੀ ਤੁਸੀਂ ਦੂਰ ਬੈਠੇ ਸੁਣਦੇ ਹੋ, ਦਾਸ ਤੁਹਾਡੇ ਚਰਨਾਂ ਦਾ ਧਿਆਨ ਧਰ ਕੇ ਤੁਹਾਡੀਆਂ ਇਸ ਅਸੀਸਾਂ ਦਾ ਰਿਣੀ ਮਹਿਸੂਸ ਕਰਦਾ ਆਪਣੇ ਆਪ ਨੂੰ, ਔਰ ਜੋ ਤੁਸੀਂ ਇਤਿਹਾਸ ਸੁਣ ਕੇ ਆਨੰਦ ਮਾਣਿਆ, ਸਤਿਗੁਰੂ ਦੇ ਚਰਨਾਂ ਚ ਬੇਨਤੀ ਵੀ ਕਰਦਾ ਮਹਾਰਾਜ ਇਸੇ ਤਰ੍ਹਾਂ ਗੁਰਸਿੱਖਾਂ ਨੂੰ ਕਿ ਆਪ ਜੀ ਦੇ ਇਤਿਹਾਸ ਦਾ ਬਾਣੀ ਦਾ ਆਨੰਦ ਬਣਿਆ ਹੈ। ਹੁਣ ਬਾਤ ਇਹ ਹੈ ਵੀ ਜੋ ਕੁਛ ਆਪਾਂ ਇਹ ਕਹਿੰਦੇ ਰਹੇ ਹਾਂ ਉਹਦੇ ਚ ਸਾਥ ਨੀ, ਇੱਕ ਤਾਂ ਵੀ ਇਹਦਾ ਕੌਲਾਂ ਦਾ ਪਹਿਲਾਂ ਨਾਂ ਕੀ ਸੀ, ਇਹ ਬਹੁਤ ਜ਼ਰੂਰੀ ਹੈ, ਇੱਕ ਇਹ ਕਿਹੜੇ ਹਾਲਾਤਾਂ ਚੋਂ ਕਿਵੇਂ ਲੈ ਕੇ ਆਉਂਦੀ ਸੀ। ਦੇਖੋ ਬਾਤ ਫਿਰ ਪੂਰੀ ਬਣਦੀ ਹੈ, ਇਹ ਕੌਲਾਂ ਜਿਹੜੀ ਸਾਧ ਸਿੰਘ ਜੀ ਇਹ ਹਿੰਦੂ ਘਰਾਣੇ ਦੇ ਅੰਦਰ ਜਨਮ, ਇਹ ਤਾਂ ਬਾਤ ਹੋ ਰਹੀ ਪਏ ਕਈ ਵਾਰ ਪਹਿਲਾਂ ਦੱਸ ਚੁੱਕਾ, ਪਰ ਇਹਦਾ ਨਾਮ ਸਾਧ ਸਿੰਘ ਜੀ ਕਮਲਾ ਦੇਵੀ ਸੀ, ਕਮਲਾ ਦੇਵੀ ਇਹਦਾ ਨਾਂ ਸੀ, ਅਰ ਲਿਖਤ ਦੇ ਵਿੱਚ ਆਇਆ ਹੋਇਆ ਨਾਮ ਹੈ, ਮੈਂ ਕੋਈ ਇਹ ਵੀ ਕੋਲ ਬਣਾ ਕੇ ਕਮਲਾ ਨਾਮ ਆਇਆ ਹੋਇਆ, ਆਮ ਕਰਕੇ ਦੇਵੀ ਸ਼ਬਦ ਲਾਦੇ ਨਾਲ ਕਮਲਾ ਦੇਵੀ। ਇਤਿਹਾਸ ਦੇ ਵਿੱਚ ਇਹ ਤਾਂ ਧੁੰਦਲਾਪਣ ਹੈ, ਉਹਦੇ ਬਾਰੇ ਤਾਂ ਮੈਂ ਵੀ ਨਹੀਂ ਕੁਛ ਕਹਿ ਸਕਦਾ, ਇਹ ਕਿਵੇਂ ਉਸ ਪਰਿਵਾਰ ਦੇ ਵਿੱਚੋਂ ਬੀਬੀ ਵਿਛੜੀ, ਕਿਵੇਂ ਚੱਕੀ, ਕੀ ਹੋਇਆ। ਅੱਗੇ ਚੱਲ ਕੇ ਇੱਕ ਗੱਲ ਸਾਬਤ ਹੁੰਦੀ ਹੈ ਕਿ ਜਿੱਥੇ ਗੁਲਾਮ ਵਿਕਣ ਆਇਆ ਕਰਦੇ ਸੀ, ਇਹ ਬੀਬੀ ਬਚਪਨ ਦੇ ਵਿੱਚ ਉਹਨਾਂ ਗੁਲਾਮਾਂ ਦੇ ਵਿੱਚ ਵਿਕਣ ਆਈ ਹੋਈ ਸੀ ਮੰਡੀ ਦੇ ਵਿੱਚ। ਦੇਖੋ ਕਿੰਨੀ ਬੇਇਨਸਾਫੀ ਹੋਈ ਹੈ ਇਸ ਆਤਮਾ ਦੇ ਨਾਲ, ਉਹ ਮੰਡੀ ਦੇ ਵਿੱਚੋਂ ਇਸ ਬੇਈਮਾਨ ਕਾਜੀ ਨੇ ਮੁੱਲ ਖਰੀਦ ਕੇ ਲਿਆਂਦੀ ਸੀ ਸਾਧ ਸਿੰਘ ਜੀ, ਇਹ ਮੁੱਲ ਖਰੀਦੀ ਹੋਈ ਗੋਲੀ ਸੀ ਉਸ ਦੀ, ਇਹਦਾ ਪ੍ਰੂਫ ਹੈ, ਇਸ ਕਰਕੇ ਮੁੱਲ ਖਰੀਦੀ ਹੋਈ ਗੋਲੀ ਇਹਨੇ ਪਾਲੀ। ਹਾਂ ਇੱਕ ਗੱਲ ਜ਼ਰੂਰ ਹੈ ਵੀ ਕਾਜੀ ਨੇ ਇਸਲਾਮ ਦੀ ਵਿਦਿਆ ਵੀ ਪੜ੍ਹਾਈ ਉਹਨੂੰ, ਜਿਹੜੀ ਗੱਲ ਹੈ ਉਹ ਲੁਕਾਉਣ ਵਾਲੀ ਨਹੀਂ, ਜਿਹੜੀ ਉਹਦੀ ਚੰਗੀ ਗੱਲ ਹੈ, ਕਾਜੀ ਨੇ ਇਸਲਾਮ ਦੀ ਵਿਦਿਆ ਉਹਨੂੰ ਪੜ੍ਹਾਈ। ਇਸ ਕਾਜੀ ਦਾ ਨਾਮ ਰੁਸਤਮ ਖਾਂ ਹੈ, ਜਿਵੇਂ ਕੌਲਾਂ ਦਾ ਨਾਮ ਕਮਲਾ ਦੇਵੀ ਸੀ, ਮੁੜ ਕੇ ਕੌਲਾਂ ਰੱਖਿਆ ਇਸ ਨੇ, ਅੱਧਾ ਨਾਮ ਉਸ ਤਰ੍ਹਾਂ ਰੱਖ ਲਿਆ। ਤੇ ਇਹ ਜਿਹੜਾ ਕਾਜੀ ਸੀ ਮਜੂੰਗਾ ਦੇ ਰਹਿਣ ਵਾਲਾ ਸੀ, ਮਜੂੰਗਾ ਲਾਹੌਰ ਦੇ ਰਹਿਣ ਵਾਲਾ, ਤੇ ਇਸ ਕਾਜੀ ਰੁਸਤਮ ਖਾਂ ਨੇ ਉਹਨੂੰ ਇਸਲਾਮ ਦੀ ਵਿਦਿਆ ਪੜ੍ਹਾਈ। ਪਰ ਸਾਧ ਸਿੰਘ ਜੀ ਉਹਦੇ ਅੰਦਰੋਂ ਸੰਸਕਾਰ ਜਿਹੜੇ ਹਿੰਦੂ ਧਰਮ ਦੇ ਸਨ ਉਹ ਅੰਦਰ ਤੋਂ ਮਿਟੇ ਨਹੀਂ, ਮਿਟਿਆ ਨਹੀਂ ਕਰਦੇ, ਸੰਸਕਾਰ ਸੀ ਜਨਮ ਤੋਂ ਮਿਲੇ ਹੋਏ, ਉਹਨਾਂ ਦੇ ਕਾਰਨ ਇਹਦਾ ਝੁਕਾ ਸੀ ਜਿਹੜਾ ਰਿਹਾ ਤਾਂ ਰੱਬ ਵਾਲੇ ਪਾਸੇ ਤਾਂ ਰਿਹਾ ਸੰਸਕਾਰ ਸੀ, ਪਰ ਹਮੇਸ਼ਾ ਇਹ ਹਿੰਦੂ ਧਰਮ ਵਾਲੇ ਪਾਸੇ ਨੂੰ ਝੁਕਾ ਰੱਖਦੀ ਸੀ। ਸਮਾਂ ਲੰਘਦਾ ਗਿਆ ਤੇ ਇਹਨੂੰ ਪੀਰ ਮੀਆਂ ਮੀਰ ਦੀ ਸੰਗਤ ਹੋ ਗਈ, ਪੀਰ ਮੀਆਂ ਮੀਰ ਦੀ ਸੰਗਤ ਤੋਂ ਕੋਈ ਬੱਚਿਆਂ ਨੂੰ ਵਰਜਦਾ ਨਹੀਂ ਸੀ। ਅੱਜ ਵੀ ਇਸਲਾਮ ਦੇ ਵਿੱਚ ਇਹ ਬੜਾ ਰਿਵਾਜ ਹੈ, ਮੁੱਲਾਂ ਦੇ ਕੋਲ ਬੱਚਿਆਂ ਨੂੰ ਕੋਲੋਂ ਪੈਸੇ ਪੈਸੇ ਦੇ ਕੇ ਕਹਿਣਗੇ ਵੀ ਬੱਚਾ ਤੂੰ ਪੜ੍ਹਨ ਤੋਂ ਬਾਅਦ ਉੱਥੇ ਮਸੀਤ ਵਿੱਚ ਜ਼ਰੂਰ ਜਾ, ਮੁੱਲਾਂ ਦੇ ਕੋਲ ਜਾ, ਉੱਥੇ ਲੈਸਨ ਲੈ ਉਹਨਾਂ ਦੇ ਕੋਲ, ਸਾਡੇ ਬੱਚੇ ਬੜੇ ਕਮਜ਼ੋਰ ਨੇ ਇਸ ਗੱਲ ਵਿੱਚ, ਗੁਆਂਢੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ।
ਉਹ ਕੋਲੋਂ ਵੀ ਪੰਜ ਪੰਜ ਪਾਉਂਡ ਵੀਕ ਦੇ ਦਿੰਦੇ ਆ, ਇੱਕ ਬੱਚਾ ਪੰਜ ਪਾਉਂਡ ਦਿੰਦਾ ਇਹਨੂੰ, ਉਹਦੇ ਵਿੱਚ ਮੁੱਲਾਂ ਦੀ ਤਨਖਾਹ ਬਣ ਜਾਂਦੀ। ਧਰਮ ਦਾ ਪ੍ਰਚਾਰ ਕਰਨ ਦਾ ਤਰੀਕਾ ਦੇਖੋ। ਤੇ ਉਸ ਵੇਲੇ ਪੀਰ ਮੀਆਂ ਮੀਰ ਦੀ ਬੜੀ ਸ਼ਰਤ ਸੀ। ਇਤਿਹਾਸ ਵਿੱਚ ਕੌਲਾਂ ਦੇ ਪ੍ਰਸੰਗ ਵਿੱਚ ਇਹ ਵੀ ਲਿਖਿਆ ਮਿਲਦਾ, ਕੌਲਾਂ ਦੀ ਹਿਸਟਰੀ ਵਿੱਚ ਇਹ ਵੀ ਬਾਤ ਮਿਲਦੀ ਹੈ ਕਿ ਉਸ ਪੀਰ ਮੀਆਂ ਮੀਰ ਤੋਂ ਬਿਨਾਂ ਹੋਰ ਵੀ ਕਈ ਪੀਰ ਫਕੀਰਾਂ ਦੀ ਸੰਗਤ ਦਾ ਮੌਕਾ ਇਹਨੂੰ ਮਿਲਿਆ, ਔਰ ਖਾਸ ਕਰਕੇ ਉਹਨਾਂ ਪੀਰਾਂ ਫਕੀਰਾਂ ਦੀ ਸੰਗਤ ਮਿਲੀ ਪੀਰ ਮੀਆਂ ਮੀਰ ਵਰਗੇ, ਜਿਹੜੇ ਗੁਰੂ ਨਾਨਕ ਦੇ ਬਹੁਤ ਨਿਕਟਵਰਤੀ ਅੰਦਰ ਤੋਂ ਹੋ ਚੁੱਕੇ ਸੀ, ਗੁਰੂ ਦੇ ਨਾਲ ਜਿਨ੍ਹਾਂ ਦਾ ਪਿਆਰ ਸੀ, ਗੁਰੂ ਅਰਜਨ ਸਾਹਿਬ ਦੇ ਸੱਚੇ ਮਿੱਤਰ ਬਣ ਚੁੱਕੇ ਸੀ, ਉਹ ਪੀਰ ਮੀਆਂ ਮੀਰ ਤੇ ਹੋਰ ਪੀਰ ਫਕੀਰਾਂ ਦੇ ਕੋਲੋਂ ਗੁਰੂ ਨਾਨਕ ਤੇ ਗੁਰੂ ਸਾਹਿਬ ਦੀ ਮਹਿਮਾ ਛੇ ਗੁਰੂਆਂ ਤੱਕ ਬੜੀ ਸੁਣੀ ਸੁਣਾਈ, ਇਹਦਾ ਫਿਰ ਮਨ ਖਿੱਚਿਆ ਹੋਇਆ। ਜਦੋਂ ਗੁਰੂ ਸਾਹਿਬ ਨੇ ਸ਼ਸਤਰ ਧਾਰ ਲਏ, ਅਕਾਲ ਤਖ਼ਤ ਰਚਿਆ, ਤੇ ਉਸ ਵੇਲੇ ਇਹਨੂੰ ਕੁਛ ਆਸ ਦੀ ਕਿਰਨ ਵਜੀ, ਜੇ ਮੇਰੀ ਕੋਈ ਰੱਖਿਆ ਕਰ ਸਕਦਾ ਹੈ ਤਾਂ ਅਜਿਹਾ ਕੋਈ ਧਰਮੀ ਪੁਰਸ਼ ਜਿਹੜਾ ਸ਼ਸਤਰਧਾਰੀ ਹੋਵੇ ਉਹ ਕਰ ਸਕਦਾ। ਗੁਰੂ ਨੇ ਕੋਈ ਘੋੜੇ ਫੌਜਾਂ ਸਭ ਕੁਝ ਸੁਣ ਲਿਆ, ਤਾਂ ਫਿਰ ਸਾਧ ਸਿੰਘ ਜੀ ਇਹਨੇ ਚਿੱਠੀ ਲਿਖੀ ਗੁਰੂ ਸਾਹਿਬ ਨੂੰ ਕਿ ਸੱਚੇ ਪਾਤਸ਼ਾਹ ਮੇਰੇ ਤੇ ਰਹਿਮਤ ਕਰੋ, ਤੇ ਮੇਰਾ ਜੀਵਨ ਜਿਹੜਾ ਉਹ ਇੱਕ ਨਰਕ ਬਣਿਆ ਹੋਇਆ ਹੈ, ਇਹਨੇ ਜਾ ਕੇ ਪੂਰਾ ਸਵੱਛ ਜੀਵਨ ਬਤੀਤ ਕੀਤਾ, ਬੰਦਗੀ ਵਾਲਾ ਕੀਤਾ। ਜਿਹੜੇ ਲੋਕ ਇਹ ਕਹਿੰਦੇ ਨੇ ਵੀ ਉਹਦੇ ਨਾਂ ਤੇ ਕੌਲ ਸਰ ਜਿਹੜਾ ਸਾਧ ਸਿੰਘ ਜੀ ਇਤਿਹਾਸ ਵਿੱਚ ਇਸੇ ਤਰ੍ਹਾਂ ਲਿਖਿਆ, ਜੇ ਕੋਈ ਗਿਆਨੀ ਸਿੰਘ ਕਹਿੰਦਾ ਨਾ ਤਾਂ ਇਹਦਾ ਖੰਡਨ ਨਹੀਂ, ਕਿਉਂਕਿ ਲਿਖਿਆ ਬਈ ਇਸ ਤਰ੍ਹਾਂ। ਪਰ ਖੋਜ ਇਹ ਦੱਸਦੀ ਹੈ ਕਿ ਇਹ ਕੌਲ ਕਵਲ ਫੁੱਲਾਂ ਦਾ ਟੋਭਾ ਹੁੰਦਾ ਸੀ, ਇਹ ਤਾਂ ਅਸਥਾਨ ਉਹਨਾਂ ਕਵਲ ਫੁੱਲਾਂ ਤੇ ਕੌਲ ਸਰ ਬਣਿਆ ਹੋਇਆ। ਜੇ ਕੌਲਾਂ ਦਾ ਇਤਿਹਾਸ ਨਾਲ ਜੁੜ ਗਿਆ ਬਾਅਦ ਵਿੱਚ ਆ ਕੇ, ਕੋਈ ਹਰਜ ਨਹੀਂ ਜੋੜੋ ਨਾਲ, ਪਰ ਇਹ ਕੌਲਾਂ ਦੀ ਬਗੀਚੀ ਸੀ ਇੱਥੇ, ਇਸ ਕਰਕੇ ਇਹਨੂੰ ਕੌਲਾਂ ਵਾਲਾ ਟੋਭਾ ਕਿਹਾ ਜਾਂਦਾ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਕਿਨਾਰੇ ਬੰਦਗੀ ਵਾਸਤੇ ਇਹਦਾ ਸਾਰਾ ਇੰਤਜ਼ਾਮ ਕੀਤਾ। ਫਿਰ ਇਹ 1685 ਵਿੱਚ ਇਸ ਦਾ ਸੱਦਾ ਇਹਨੂੰ ਆ ਗਿਆ। 15 ਦਿਨ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨਾਲ ਵਾਰਤਾ ਹੋਈ। ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਕਈ ਮੂਰਖ ਲੋਕ ਨਿੰਦਾ ਕਰਦੇ ਆ, ਇੱਕ ਤਾਂ ਪੈਂਦੇ ਖਾਂ ਰੱਖ ਲਿਆ ਤੁਸੀਂ, ਤੇ ਇੱਕ ਕੌਲਾ ਵੀ ਮੁਸਲਮਾਨਾਂ ਦੇ ਨਾਲ ਹੀ ਬਹੁਤ ਹਿੱਤ ਕਰਨ ਲੱਗ ਪਏ, ਤੇ ਕਈ ਤਰ੍ਹਾਂ ਦੀਆਂ ਗੱਲਾਂ ਮਹਾਰਾਜ ਅਯੋਗ ਬਾਤਾਂ ਕਰਦੇ ਨੇ। ਮਹਾਰਾਜ ਕਹਿੰਦੇ ਸੰਸਾਰ ਤਾਂ ਕਰਦਾ ਹੀ ਹੁੰਦਾ ਬਾਬਾ ਜੀ, ਤੇ ਤੁਸੀਂ ਚਿੰਤਾ ਨਾ ਕਰੋ, ਜਿਸ ਕਾਰਜ ਦੀ ਲਈ ਪਰਮਾਤਮਾ ਨੇ ਇਹਦੇ ਤੇ ਰਹਿਮਤ ਕੀਤੀ, ਗੁਰੂ ਘਰ ਆਈ, ਬ੍ਰਹਮ ਗਿਆਨ ਇਹਨੂੰ ਪ੍ਰਾਪਤ ਹੋ ਗਿਆ, ਜਨਮ ਇਹਦਾ ਸਫਲਾ ਹੋ ਗਿਆ, ਬਾਬਾ ਜੀ 15 ਦਿਨ ਦੀ ਉਮਰ ਨਹੀਂ ਕੌਲਾ ਸਾਧ ਸਿੰਘ ਜੀ ਮਹਾਰਾਜ ਨੂੰ ਨਮਸਕਾਰ ਕਰਕੇ ਚੜਾਈ ਕਰਦੀ ਹੈ, ਤੇ ਇਸ ਨੂੰ ਕਰਤਾਰਪੁਰ ਇਹਦੀ ਸਮਾਧ ਬਣੀ ਹੋਈ ਹੈ ਸਾਧ ਸਿੰਘ ਜੀ। ਪਰ ਫਿਰ ਵੀ ਹੈਰਾਨੀ ਦੀ ਬਾਤ ਹੈ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਹ ਲਿਖਿਆ ਕਿ ਕੌਲਾ ਨੂੰ ਦਫਨਾਇਆ ਗਿਆ। ਅਯੋਗ ਬਾਤ ਹੈ, ਦਫਨਾਉਣ ਵਾਲੀ ਕੋਈ ਬਾਤ ਨਹੀਂ, ਕਿਉਂਕਿ ਜਦੋਂ ਉਸ ਧਰਮ ਨੂੰ ਛੱਡ ਕੇ ਇਸ ਸਿੱਖ ਧਰਮ ਚ ਦੁਬਾਰੇ ਆ ਗਈ, ਹਿੰਦੂ ਧਰਮ ਦੇ ਵਿੱਚ ਉਹਦਾ ਜਨਮ ਹੈ, ਫਿਰ ਉਹਦਾ ਕਬਰ ਚ ਦੇਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮਿੱਟੀ ਮੁਸਲਮਾਨ ਕੀ ਵਾਲੀ ਬਾਤ ਨੂੰ ਸੁਣ ਕੇ ਨਿਤ ਗਹਿਣ ਕਰਦਾ ਸੀ। ਮਰਦਾਨੇ ਨੇ ਕਹਿ ਦਿੱਤਾ ਸੀ ਬਾਬਾ ਮੇਰੀ ਇੱਕੋ ਹੀ ਇੱਛਾ ਵੀ ਮੈਨੂੰ ਕਬਰ ਚ ਨਾ ਦੇ ਦਿਓ, ਮੇਰਾ ਸਤਿਕਾਰ ਕਰਿਓ। ਮੁਸਲਮਾਨ ਸੀ ਉਹ ਵੀ ਸਤਿਗੁਰੂ ਕਿਰਪਾ ਕਰਨ, ਇਹ ਕੌਲਾਂ ਦਾ ਪ੍ਰਸੰਗ ਇੱਥੇ ਸਾਰੀ ਗੱਲ ਸਮਾਪਤ ਹੋ ਜਾਂਦੀ ਹੈ। ਅੱਗੇ ਜਾ ਕੇ ਜਿਹੜੀ ਬਾਤ ਆਉਣੀ ਹੈ ਉਹਦੇ ਚ ਆਏਗੀ ਵੀ ਕੌਲਾਂ ਨੂੰ ਦਫਨਾਇਆ ਗਿਆ, ਉਹ ਬਾਤ ਮੰਨਣ ਯੋਗ ਨਹੀਂ, ਦਫਨਾਇਆ ਨਹੀਂ ਗਿਆ, ਇਹਦੀ ਸਮਾਧ ਬਣੀ ਹੋਈ, ਇਹਦੀ ਯਾਦਗਾਰ ਬਣੀ ਆ ਕਰਤਾਰਪੁਰ ਦੇ ਅੰਦਰ। ਇਉਂ ਸਤਿਗੁਰੂ ਮਹਾਰਾਜ ਦੇ ਕੌਲਾਂ ਦਾ ਪ੍ਰਸੰਗ ਸਾਰਾ ਸਮਾਪਤ ਹੋਇਆ। ਰੁਸਤਮ ਖਾਨ ਕਾਜੀ ਦੀ ਸਾਰੀ ਕਰਤੂਤ ਸੀ ਉਹਦੇ ਤੇ ਪਰਦਾ ਪਾਉਣ ਵਾਸਤੇ, ਕਿਉਂਕਿ ਇਹਨਾਂ ਦੇ ਧਰਮ ਚ ਵੀ ਵਿਧਚਾਰ ਕਿਤੇ ਨਹੀਂ ਲਿਖਿਆ ਹੋਇਆ, ਪਾਪ ਲਿਖਿਆ ਹੋਇਆ, ਬਲਕਿ ਇਸਲਾਮ ਪੜ੍ਹ ਕੇ ਦੇਖੋ, ਇਸਲਾਮ ਦੀ ਤਾਲੀਮ ਪੜ੍ਹੀ ਸੀ ਮੈਂ ਕੋਈ 25-30 ਸਾਲ ਪਹਿਲਾਂ, ਕੀ ਲਿਖਿਆ ਤੁਸੀਂ ਕਿਵੇਂ ਹੈ, ਉਹਦੇ ਵਿੱਚ ਐਸਾ ਲਿਖਿਆ ਹੋਇਆ। ਪਰ ਜਦੋਂ ਕੋਈ ਬੰਦਾ ਪਾਪ ਕਰਮ ਕਰਦਾ ਪਰਦਾ ਦੇਣਾ ਚਾਹੁੰਦਾ ਹੈ, ਉਹਦੇ ਚ ਪਰਦਾ ਵੀ ਦਿੱਤਾ, ਇੱਕ ਗੋਲੀ ਰੱਖ ਕੇ ਪਾਰੀ, ਲੋਕਾਂ ਦੇ ਕਹਿ ਦਿੰਦਾ ਸੀ ਮੈਨੂੰ ਤਾਂ ਜੀ ਧੀਆਂ ਵਰਗੀ ਹੈ। ਇਸ ਕਰਕੇ ਉਹਦੀ ਮਾਂ ਦਾ ਹਿੱਤ ਉਹਦੇ ਨਾਲ ਬਹੁਤ ਹੋਇਆ ਹੋਇਆ ਸੀ, ਉਹਨੂੰ ਮਾਂ ਹੀ ਕਹਿੰਦੀ ਸੀ, ਕਾਜੀ ਦੇ ਘਰ ਵਾਲੀ ਨੂੰ ਮਾਂ ਕਹਿੰਦੀ ਸੀ। ਪਰ ਸਾਧ ਸਿੰਘ ਜੀ ਸਮੇਂ ਦੇ ਨਾਲ ਬਹੁਤ ਕੁਛ ਇਨਸਾਨ ਨੂੰ ਬਦਲਣਾ ਪੈਂਦਾ, ਨਰਕ ਦੀ ਜ਼ਿੰਦਗੀ ਬਤੀਤ ਕੀਤੀ, ਕੋਰੜੇ ਖਾਧੇ, ਕਿਉਂ, ਉਹ ਗੁਰੂ ਦੀ ਮਹਿਮਾ ਕਰਦੀ, ਉਹ ਕੋਰੜੇ ਮਾਰਦਾ ਸੀ ਬੇਈਮਾਨ। ਇਸ ਕਰਕੇ ਇਹ ਸਾਰਾ ਜਿਹੜਾ ਪ੍ਰਸੰਗ ਹੈ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੁਧਾਈਆਂ ਹੋਣ ਵਾਲੀਆਂ ਸੀ, ਜੋ ਮਹਾਂਪੁਰਖਾਂ ਤੋਂ ਸੁਣੀਆਂ, ਜੋ ਲਿਖਤਾਂ ਵਿੱਚ ਮਿਲਦੀਆਂ, ਜੋ ਗੁਰੂ ਪੈਵੀ ਦਾ ਨਾਂ ਕਮਲਾ ਸੀ, ਉਹ ਬਾਤਾਂ ਹੀ ਆਪ ਜੀ ਦੇ ਨਾਲ ਕੋਈ ਵਾਧੂ ਗੱਲ ਨਹੀਂ ਕੀਤੀ, ਉਹੀ ਕੀਤੀਆਂ ਨੇ ਜਿਹਦਾ ਦਾਸ ਦੇ ਕੋਲ ਪ੍ਰੂਫ ਹੈ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਕਿਉਂ ਕਰਨੀ ਜੀ, ਕੱਲ ਨੂੰ ਫਿਰ ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰਨਾ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।